ਸਿਕੰਦਰ ਸਾਹਿਬ ਦੀ। ਇਸ ਕਰਕੇ ਸਾਬਤ ਸੂਰਤੇ ਦਸਤਾਰ ਸਰਾ ਕੇ ਰੈਂਕ ਹੈ।
ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆਂ ਕੇ ਧੰਦੇ, ਇਸ ਤੁਕ ਤੋਂ ਲੱਭ ਸਕਦੇ ਹੋ ਜਾ ਕੇ ਸਾਰਾ ਸ਼ਬਦ ਮਹੱਲੇ ਪੰਜਵੇਂ ਦਾ। ਇਹ ਫਿਰ ਸਾਬਤ ਸੂਰਤ ਤੋਂ ਪਹਿਲਾਂ ਹਦੀਸ ਦਾ ਨਾਂ ਆਉਂਦਾ। ਹਦੀਸ ਮੁਸਲਮਾਨਾਂ ਦੇ ਰਹਿਤਨਾਮਿਆਂ ਦੀ ਕਿਤਾਬ ਸ਼ਰ੍ਹਾਂ ਦੀ, ਪਹਿਲਾਂ ਹਦੀਸ ਨਾਂ ਆਉਂਦਾ। ਉਹ ਹਦੀਸ ਲਈ ਮਹਾਰਾਜ ਕਹਿ ਰਹੇ ਨੇ ਇਤ ਸੰਜਮੇ
ਰੱਬ ਕਿਨੇ ਨਾ ਪਾਇਆ, ਇਤ ਸੰਜਮੇ
ਕਹੋ ਰੇ ਪਾਂਡੀਆ ਕੌਣ
ਸਭ ਤੋਂ ਜ਼ਿਆਦਾ ਇਹ ਲੋਕ ਖੰਡ ਪਾਠ ਕਰਦੇ। ਉਹ ਹਰੇਕ ਕਿੰਨੀ ਕੁ ਵਾਰੀ ਸ਼ਬਦ ਪੜਿਆ ਹੋਣਾ ਉਹਨਾਂ ਨੇ,
ਕਹਰੇ ਪੰਡੀਆ
ਕੌਣ ਪਵੀਤਾ,
ਕਹਰੇ ਪੰਡੀਆ
ਕੌਣ ਪਵੀਤਾ,
ਐਸਾ ਗਿਆਨ ਜਪੋ ਮੇਰੇ ਮੀ
ਪਰ ਕਰੀਏ ਕਿ ਬਾਬੇ ਨਾਨਕ ਨਾਂ ਵਾਰਾਂ ਤੋਂ ਵਧੀਕ ਸਲੋਕ ਚ ਮਹੱਲੇ ਪਹਿਲੀ ਨਾਲ ਲਿਖ ਦਿੱਤਾ ਸੀ ਵੀ ਸਿੱਖਾਂ ਦੀ ਕੀ ਹਾਲਤ ਹੋਵੇਗੀ।
ਗਿਆਨ ਹੀਣ ਅੰਗ ਅਗਿਆਨ ਪੂਜਾ, ਗਿਆਨ ਹੀਣ ਅੰਗ ਅਗਿਆਨ ਪੂਜਾ,
ਅੰਧ ਵਰਤਾਰਾ
ਕਹੋਰੇ ਪੰਡੀਆ ਕੌਣ ਪਵੀਤਾ, ਕਹੋਰੇ ਪੰਡੀਆ ਕੌਣ ਪਵੀਤਾ,
ਐਸਾ ਗਿਆਨ
ਜਪੋ ਮੇਰੇ ਮੀਤਾ, ਐਸਾ ਗਿਆਨ
ਰਹਾਉ। ਗੌੜੀ ਕਬੀਰ ਜੀਓ, ਜਲੇ ਹੈ ਸੂਤਕ
ਫਲੇ ਹੈ ਸੂਤਕ,
ਜਲੇ ਸੂਤਕ
ਇਹ ਸੂਤਕ ਉਪਤੇ ਹੋ,
ਜਨਮੇ ਸੂਤਕ
ਮੂਏ ਫੁਨੇ ਸੂਤਕ,
ਜਨਮੇ ਸੂਤਕ।
ਕਿੱਦਾਂ ਨੀ ਕਬੀਰ ਜੀ, ਉਹ ਗੁਰੂ ਨਾਨਕ ਦੇ ਸਿੱਖ, ਉਹਨਾਂ ਨੇ ਉਹਦੇ ਕੋਲ ਪੋਥੀ ਲੈ ਕੇ ਬਾਬੇ ਨਾਨਕ ਨੇ ਆਪਣਾ ਗਿਆਨ ਦਿੱਤਾ ਹੋਣਾ। ਔਰ ਜਿੱਦਾਂ ਉਹ ਵਾਰ ਚ ਅਸੀਂ ਆ ਪਿੱਛੇ ਟੁੰਡੇ ਅਸਰਾਜ ਦੀ ਧੁਨੀ ਚ ਲਾ ਚੁੱਕੇ ਸਲੋਕ ਸੂਤਕ ਵੀ ਕੀ ਹੈ ਮਹੱਲੇ ਪਹਿਲੇ ਦੇ, ਕਬੀਰ ਜੀ ਉਹ ਫਿਰ ਉਹ ਸ਼ਬਦ ਦੇ ਰਹੇ ਨੇ।
ਜਲੇ ਹੈ ਸੂਤ ਫਲੇ ਹੈ ਸੂਤ,
ਉਹ ਕਬੀਰ ਜੀ ਦੀ ਹੋਰ ਬਾਣੀ ਬਥੇਰੀ ਪਈ ਹੈ ਬਨਾਰਸ ਚ, ਕੋਈ ਅੰਤ ਨੀ ਕਬੀਰ ਪੰਥੀਆਂ ਕੋਲ। ਕਬੀਰ ਪੰਥੀਆਂ ਕੋਲ ਇੰਨੀ ਬਾਣੀ ਪਈ ਹੈ ਕਬੀਰ ਜੀ ਉਹਦੀ, ਕੋਈ ਇਸ ਬਾਣੀ ਨਾਲ ਮਿਲਦੀ ਨੀ।
ਕਬੀਰ ਜੀ ਜਦੋਂ ਫਿਰ ਗੁਰੂ ਨਾਨਕ ਦੇ ਸਿੱਖ ਹੈ, ਫਿਰ ਉਹਨਾਂ ਨੇ ਇਹੋ ਜਿਹੇ ਸ਼ਬਦ ਰਚੇ,
ਜਲੇ ਹੈ ਸੂਤ ਥਲੇ ਜਲੇ ਹੈ ਸੂਤਕ, ਥਲੇ ਹੈ ਸੂਤਕ ਇਹ ਸੂਤਕ ਉਪਤੇ ਹੋਈ, ਜਨਮੇ ਸੂਤਕ ਮੂਹੇ ਫੁਨੇ ਸੂਤਕ, ਸੂਤਕ ਪਰ ਜਿਬ ਗੋ
ਸੁਰਤੀ ਕਾਲੀ ਬੀਬੀ ਨੂੰ ਖੰਡ ਪਾਠ ਦੇ ਰੌਲ ਤੇ ਨਹੀਂ ਬਹਿਣ ਦਿੰਦੇ। ਕੋਈ ਇਸ਼ਨਾਨ ਨਾ ਕਰਕੇ ਆਇਆ ਹੋਇਆ ਉਹਨੂੰ ਖੰਡ ਪਾਠ ਦੀ ਰੌਲ ਤੇ ਨਹੀਂ ਬਹਿਣ ਦਿੰਦੇ। ਉਹ ਪਾਣੀ ਚ ਇੰਨੇ ਜੀ ਸੁਣਦੇ ਆ, ਉਹ ਸੂਤਕ ਚ ਤੇ ਤੁਸੀਂ ਨਹਾ ਕੇ ਆਏ ਹੋ।
ਕਹਰੇ ਪੰਡੀਆ ਇਕਾਂਤ ਵੀਤਾ
ਜਲ ਕੇ ਨਹਾਤੇ
ਜੇ ਗਤ ਹੋਵੇ ਜਲ ਕੇ ਨਹਾਤੇ ਜੇ ਗਤ ਹੋਵੇ
ਇਹ ਨਿਤ ਨਿਤ
ਮੈਂਡਕ ਨਾਵੇ ਨਿਤ ਨਿਤ ਮੈਂਡਕ
ਜੈਸੇ ਮੈਂਡਕ
ਤੈਸੇ ਹੋਏ ਨਾਰ।
ਜਿਹੜੇ ਰੋਜ਼ ਕੇਸੀ ਇਸ਼ਨਾਨ ਕਰਦੇ ਤੜਕੇ 2 ਵਜੇ,
ਜੈਸੇ ਮੈਂਡਕ ਤੈਸੇ ਹੋਏ ਨਾਰ
ਫਿਰ ਫਿਰ ਜੂ
ਜੂਨੀ ਫਿਰ ਫਿਰ ਜੂਨੀ
ਹੋਰ ਨਾ ਲਓ ਹੋਰ ਨਾ ਲਓ
ਜੈਸੇ ਮੈਂਡਾ ਤੈਸੇ
ਉਹ ਤੁਹਾਨੂੰ ਤੇ ਗੁਰੂ ਨਾਨਕ ਨੇ ਖੁੱਲੀਆਂ ਛੁੱਟੀਆਂ ਦਿੱਤੀਆਂ। ਉਹਨਾਂ ਦਾ ਸ਼ਬਦ ਕਹਿੰਦਾ ਸਾਧ ਪਲੇ
ਆਹਣ ਨਾਤਿਆ
ਉਹ ਸਾਡੇ ਦਾ ਪਿੰਡੀ ਥਾਈ ਇੱਕ ਬੜਾ ਸੋਹਣਾ ਉਹ ਮੈਂ ਪਿੰਡ ਚ ਗਿਆ ਉਹ ਮੁੰਡੇ ਸਾਰੇ ਪਤਾ ਨੀ ਕਦੋਂ ਦਾ ਸਾਡੇ ਪਿੰਡਾਂ ਚ ਕਹਾਵਤ ਤੁਰੇ ਆਈ ਹੈ ਵੀ ਪੰਜ ਸ਼ਨਾਨਾ
ਮਹਾਂ ਗਿਆਨਾ ਨਿਤ ਨਹਾਵੇ ਦਲਿੱਦਰੀ।
ਜਿਹੜਾ ਦਲਿੱਦਰੀ ਬੰਦਾ ਹੈ ਨਾ ਉਹ ਨਿਤ ਨਹਾਉਂਦਾ ਹੈ। ਪੰਜ ਸ਼ਨਾਨਾ ਮਹਾਂ ਗਿਆਨਾ ਮੈਂ ਕਿਹਾ ਐਸਾ ਗਿਆ
ਜਪ ਕਹਰੇ ਪੰਡੀਆ ਕੌਣ ਪਵੀਤਾ ਕਹਰੇ ਪੰਡੀਆ ਕੌਣ ਪਵੀਤਾ ਐਸਾ
ਸੂਤਕ ਬੈਨੋ ਸੂਤਕ
ਬੈਨੋ ਸੂਤਕ
ਬੈਨੋ ਸੂਤਕ
ਨੈਨੋ ਸੂਤਕ
ਅੱਖੀ ਸੂਤਕ ਦੇਖਣਾ ਅਪਾਰ ਤਿਰਿਆ ਕਿੱਦਾਂ ਨੀ ਕਹੋਗੇ ਕਬੀਰ ਜੋ ਗੁਰੂ ਨਾਨਕ ਦੇ ਸਿੱਖ ਸੀ। ਇਹ ਗੁਰੂ ਨਾਨਕ ਲਾਈਨ ਦੇ ਗਿਆ
ਅੱਖੀ
ਤੇ ਕਬੀਰ ਜੋ ਸ਼ਬਦ ਦਿੰਦੇ
ਨੈਨੋ ਸੂਤ ਬੈਨੋ ਸੂਤਕ ਇਹ ਸੂਤਕ ਸਰਾਵਣੀ ਹੋਈ ਇਹ ਸੂਤਕ ਸਰਾਵਣੀ ਹੋਈ।
ਆਹਾਲ ਬਾਬਾ ਲੈਣਾ ਜੀ ਗੁਰੂ ਅੰਗਦ ਦੇ ਅੰਗ ਹੀ ਬਣ ਗਏ ਬਾਬੇ ਨਾਨਕ ਦੇ। ਉਹ ਫਿਰ ਅੱਖਾਂ ਉਹਨਾਂ ਦੇ ਸੂਤਕ ਨਹੀਂ ਸੀ।
ਅੱਖੀ ਬਾਚੋਂ ਦੇਖਣਾ ਬਿਨ ਕੰਨੀ ਸੁਣਨਾ ਅੱਖੀ ਬਾਚੋਂ ਦੇਖਣਾ ਬਿਨ ਕੰਨੀ ਸੁਣਨਾ
ਧੰਨ ਗੁਰੂ ਅੰਗਦ ਦੇਵ ਸਾਹਿਬ ਮਹੱਲਿਆਂ ਦੀ ਬਾਣੀ ਪਹਿਲਾਂ ਤੇ ਕਬੀਰ ਜੀ ਉਹਦੀ ਭਗਤਾਂ ਦੇ ਉੱਤੋਂ ਸਭ ਪਰ ਮਹੱਲਿਆਂ ਤੋਂ ਠਾਂ ਬਾਣੀ ਫਿਰ ਚੜ ਗਿਆ ਫਿਰ ਮਹੱਲਾ ਤਾਂ ਦਾ ਤਾਂ ਹੀ ਦੂਜਾ
ਅੱਖੀ ਬਾਜੋਂ ਦੇ ਬਿਲਕੰਨੀ ਸੁਣਨਾ
ਬਾਜੋਂ ਚੱਲਣਾ ਭਾਈ ਪੈਰਾਂ ਬਾਜੋਂ ਚੱਲਣਾ ਬਿਨ ਹੱਥੀ ਕਰਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥੀ ਕਰਨਾ ਉਹ ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ ਬੜਾ ਡੂੰਘਾ ਸਲੋਕ ਹੈ ਅੱਖੀਂ ਬਾਜੋਂ ਦੇਖਣਾ ਹਾਂ ਅਭਿਆਸ ਕਰ ਰਹੇ ਹੋ ਅੰਦਰੋਂ ਮਨ ਕਹੂਗਾ ਯਾਰ ਖੋਲ ਅੱਖਾਂ ਉਧਰੋਂ ਬਾਬੇ ਨਾਨਕ ਦਾ ਹੁਕਮ ਹੈ ਦ੍ਰਿਸ਼ਟ ਬਕਾਰੀ ਬੰਧਨੇ ਬਾਂਧੇ ਉਹ ਕਹਿੰਦੇ ਨੇ ਵੀ ਅੱਖਾਂ ਜੋ ਮਨ ਕਹਿੰਦਾ ਹੈ ਨਾ ਉਹਦੇ ਉਲਟ ਕੰਮ ਕਰਨਾ ਅੱਖਾਂ ਸਦਾ ਹੀ ਐਸੇ ਕੰਮ ਲਈ ਉਹ ਜਿੱਥੇ ਮ੍ਰਿਤਕ ਦੇਖੀਏ ਇੱਥੇ ਇੱਲ ਬੈਠੀ ਆਏ ਇੱਲ ਦੀ ਨਿਗਾਹ ਐਡੀ ਉੱਚੀ ਉੱਡਦੀ ਹੈ ਉਹ ਜਿੱਥੇ ਕਿਤੇ ਕਰੰਗ ਜਾਂ ਕੋਈ ਪਸ਼ੂ ਮਰਦਾ ਹੈ ਨਾ ਫੱਟ ਜਾ ਉੱਥੇ ਪੈਂਦੀ ਇਸ ਨਿਗਾਹ ਸਾਡੀ ਇੰਨੀ ਸੁੱਤੀ ਹੈ ਇੰਨਾ ਭੈੜੀ ਦ੍ਰਿਸ਼ਟਾਂ ਵਾਲੇ ਦੇਖ ਦੇਖ ਕੇ ਤੁਸੀਂ ਲੱਖ ਕੋਸ਼ਿਸ਼ ਕਰ ਰਹੇ ਹੋ ਉਹ ਸੀਨ ਨੂੰ ਜ਼ਰੂਰ ਅੱਖਾਂ ਭੱਜ ਕੇ ਪੈਣਗੀਆਂ ਉਹ ਫਿਰ ਜਿਹਨਾਂ ਨਾਲ ਡੱਕ ਲਿਆ ਹੈ ਉਹ ਹੈ ਅੱਖੀ ਮਾਜੋਂ ਦੇਖਣਾ ਬਿਨ ਕੰਨੀ ਸੁਣਨਾ ਅੱਖੀ ਮਾਜੋਂ ਦੇਖਣਾ ਬਿਨ ਕੰਨੀ ਸੁਣਨਾ
ਜੋ ਅੱਖਾਂ ਹੁਕਮ ਕਰਦੀਆਂ ਉਹ ਨਹੀਂ ਕਰਨਾ ਜੋ ਗੁਰੂ ਕਹਿੰਦਾ ਉਹ ਚੀਜ਼ ਦੇਖਣੀ ਹੈ ਜੋ ਅੱਖੀਂ ਬਾਜੋਂ ਦੇਖਣਾ ਬਿਨ ਕੰਨੀ ਸੁਣਨਾ ਕੰਨ ਨਾ ਨਿੰਦਿਆ ਉਸ ਤੋਂ ਅਗਲੀ ਕੋਈ ਨਹੀਂ ਸੁਣਨੀ ਕਿਉਂਕਿ ਕੰਨ ਇੰਨਾ ਇਨਸਾਨ ਭੁੱਖਾ ਹੁੰਦਾ ਹੈ ਨਾ ਜਿੱਥੇ ਉਧਰ ਉਧਰ ਨਿੰਦਿਆ ਚੁਗਲੀ ਹੋ ਰਹੀ ਹੋਏ ਨਾ ਉੱਥੇ ਉਹਦਾ ਬੜਾ ਮਨ ਲੱਗਦਾ ਕਦੀ ਪਰਤਾ ਕੇ ਦੇਖ ਲਓ ਸਤ ਸੰਗਤ ਜਾਂ ਹੋਰ ਥਾਂ ਜਾਂ ਬੈਠਣਾ ਉੱਥੇ ਨਹੀਂ ਉਹ ਭੱਜ ਕੇ ਉੱਥੋਂ ਜਾਊਗਾ
ਅੰਦਰੋਂ ਗੁਰਦੁਆਰਿਆਂ ਦੇ ਉੱਠ ਕੇ ਨਾ
ਆਸਾ ਦੀ ਵਾੜ ਜਾਂ ਜੋ ਗੁਰਦੁਆਰੇ ਚ ਲੱਗਾ ਉਹ ਨਹੀਂ ਸੁਣਨੀ ਥੱਲੇ ਲੰਗਰ ਚ ਜਾ ਕੇ ਜਿੱਥੇ ਨਿੰਦਿਆ ਚੁਗਲੀ ਹੋਣ ਦੀ ਹੋਈ ਨਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਉੱਥੇ ਫਿਰ ਬਾਹਰ ਗੱਲਾਂ ਚ ਜੋੜਿਆਂ ਚ ਜਾਂ ਉਧਰ ਉਧਰ ਉਹ ਹੈ ਜੀਭੇ ਬਾਜੋਂ ਬੋਲਣਾ ਕੰਨਾਂ ਬਾਜੋਂ ਸੁਣਨਾ ਪੈਰਾਂ ਬਾਜੋਂ ਚੱਲਣਾ ਜਿੱਦਣ ਨੂੰ ਪੈਰ ਮੰਦੇ ਕੰਮ ਨੂੰ ਜਾਣ ਉਧਰ ਨਹੀਂ ਜਾਣਾ ਹੱਥ ਜਿਹੜੇ ਬੰਦੇ ਕੰਮ ਨੂੰ ਪੈਣ ਉਹ ਨਹੀਂ ਕਰਨਾ ਇਹ ਹੈ ਇਸ ਸਲੋਕ ਦਾ ਮਤਲਬ
ਅੱਖੀ ਬਾਜ ਦੇਖਣਾ ਬਿਨ ਕੰਨੀ ਸੁਣਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥੀ ਕਰਨਾ
ਜੀਵ ਹਰ ਵੇਲੇ ਬਕਵਾਸ ਕਰਦੀ ਰਹੂਗੀ ਪਰ ਮਹਾਰਾਜ ਦਾ ਹੁਕਮ ਹੈ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰ ਚੜਨਾ ਲੱਭ ਲੋਭ ਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਐਡਾ ਮੁਸ਼ਕਿਲ ਕੰਮ ਹੈ ਤੁਸੀਂ ਕਰਕੇ ਦੇਖ ਲਓ ਬੰਦਾ ਨਾਮ ਜਪਦਾ ਸਾਰਾ ਦਿਨ ਘੱਟ ਨਹੀਂ ਬੋਲੇਗਾ ਉਹ ਕਿਉਂ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਹਿਆ ਵਾਹ ਜੋ ਜੀ ਕਹੇਗਾ ਫੱਟ ਜੀ ਬੋਲੇਗੀ ਇਸ ਕਰਕੇ ਜਿਹੜਾ ਅੰਦਰ ਦੇ ਦਾ ਆਖਾ ਨਹੀਂ ਮੰਨਦਾ ਐਨ ਨਾਮ ਜਪਦਾ ਰਹਿੰਦਾ ਸਭੋ ਜਪੀਏ ਜਾਪ ਜੇ ਮੁੱਖੋਂ ਬਲੇਟਿਆ ਉਹ ਘੱਟ ਗੱਲ ਕਰਦਾ ਹੈ ਕਹੋ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਇਆ ਸੋ ਕਬੂ ਨਾ ਡੋਲੇ ਇਸ ਕਰਕੇ ਜਿਹੜੀ ਜੀਭ ਹੈ ਉਹਨੂੰ ਵੀ ਨੱਥ ਪਾਉਣੀ ਹੈ ਵੀ ਐਵੇਂ ਨਾ ਬਕਵਾਸ ਕਰਦੀ ਫਿਰੇ
ਇਹ ਅੱਖੀ ਬਾਜੋਂ ਦੇਖਣਾ ਬਿਨ ਕੰਨੀ ਸੁਣਨਾ ਅੱਖੀ ਬਾਜੋਂ ਦੇਖਣਾ ਬਿਨ ਕੰਨੀ ਸੁਣਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥੀ ਕਰਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥੀ ਕਰਨਾ
ਜੀਬੇ ਬਾਜੋਂ ਬੋਲਣਾ ਪਰ ਇਹ ਹੈ ਇਹ ਜੀਂਦੇ ਨੂੰ ਮਰਨਾ ਪੈਂਦਾ ਹੈ ਤਾਂ ਇਹ ਕੰਮ ਹੁੰਦਾ ਹੈ
ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ ਇਹ ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ ਨਾਨਕ ਹੁਕਮ ਪਛਾਣ ਕੇ ਖੋ ਖਸਮੇ ਮਿਲਣਾ ਅੱਖੀ ਬਾਜੋਂ ਦੇਖਣਾ ਬਿਨ ਕੰਨੀ ਸੁਣਨਾ ਅੱਖੀ
ਮਾਜੋਂ ਦੇਖਣਾ ਬਿਨ ਕੰਨੀ ਸੁਣਨਾ
ਕਿਉਂਕਿ ਤੂੰ ਜੋ ਅੱਖਾਂ ਨਾਲ ਦੇਖੇਗਾ ਉਹ ਕੀ ਹੈ ਉਹ ਨੈਨੋ ਸੂਤਕ ਬੈਨੋ ਸੂਤਕ ਸਰਵਣੀ ਹੋਈ
ਸੂਤਕ
ਸਰਵਣੀ ਹੋਈ ਉਠਤ ਬੈਠਤ ਸੂਤਕ ਲਾਗੈ ਸੂਤਕ ਲਾਗੈ ਸੂਤਕ ਉਪਰੇ ਰਸੋਈ ਕਹੋਰੇ ਫੰਡੀਆ
ਕੌਣ ਪਵੀਤਾ
ਕਿਹੜਾ ਪਵੀਤਾ ਹੋਇਆ ਉਠਤ ਸੁਖੀਆ
ਬੈਠਤ ਸੁਖੀਆ
ਪਾਉ ਨਹੀਂ ਲਾਗੈ ਜਾਂ ਐਸੇ ਬੂਜੀਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਇਹ ਕਹੋ ਨਾਨਕ ਗੁਰਮੰਤਰ ਦੜਾਇਆ ਮੰਤਰ ਮੰਤਰ ਦੜਾਇਆ ਐਸਾ ਗਿਆਨ
ਜਪੋ ਮਨ ਮੀਤਾ
ਐਸਾ ਗਿਆਨ ਇਹ ਉਠਤ ਬੈਠਤ ਸੂਤਕ ਲਾਗੈ ਰਸੋਈ ਕਹਰੇ ਪੰਡੀਆ
ਕੌਣ ਪਵੀਤਾ
ਕਹਰੇ ਪੰਡੀਆ
ਕੌਣ ਪਵੀਤਾ
ਇਹ ਸੀ ਮਰਦ ਦਾ ਚੇਲਾ
ਕਬੀਰ ਜੀ
ਇਸ ਮਰਦ ਦੇ ਚੇਲੇ ਨੂੰ ਇੰਨੀਆਂ ਡਿਫੀਕਲਟੀਜ਼ ਆਈਆਂ ਬਾਹਮਣਾਂ ਨਾਲ ਉਹ ਤੰਗ ਕੀਤਾ ਕਦੀ ਜਾਂ ਇਹਨਾਂ ਨੂੰ ਦਰਿਆ ਚ ਸੁੱਟਿਆ ਕਦੀ ਬੰਨ ਕੇ ਹਾਥੀ ਮੋਹਰੇ ਪਾਇਆ ਪਰ ਇਹ ਸੱਚਾਈ ਕਹਿਣੋਂ ਨਹੀਂ ਹਟਿਆ ਔਰ ਇਹਦੀ ਜਿਹੜੀ ਹੁਣ ਮੂਵੀ ਬਣੀ ਇਸ ਕਬੀਰ ਜੀ ਦੀ ਭਗਤ ਦੀ ਇਹਨਾਂ ਪੰਡਤਾਂ ਨੇ ਜ਼ਬਤ ਕਰਾਤੀ ਉਹ ਚੱਲੀ ਹੈ ਅਸੀਂ ਮੰਗਵਾ ਰਹੇ ਹਾਂ ਉਹਦੀ ਅਸਲ ਕਾਪੀ ਅਮੈਰੀਕਾ ਤੋਂ ਔਰ ਸਾਰਿਆਂ ਨੂੰ ਤੁਹਾਨੂੰ ਦੱਸਾਂਗੇ ਵੀ ਇਹ ਭਗਤ ਦੀ ਲਾਈਫ ਕੀ ਸੀ ਔਰ ਇਹਨਾਂ ਨੇ ਕਿੰਨਾ ਦੁੱਖ ਸਹਿਣੇ ਪਏ ਇਸ ਨੂੰ ਜਿੱਦਾਂ ਬਾਬੇ ਨਾਨਕ ਨੂੰ ਕੁਰਾਈਆ ਕਿਹਾ ਔਰ ਕੋਈ ਘਰ ਨਹੀਂ ਸੀ ਵੜ ਦਿੰਦਾ ਬੂਹੇ ਢੋ ਲੈਂਦੇ ਸੀ ਵੀ ਇਹ
ਕੁਰਾਈਆ ਆ ਗਿਆ ਹੈ
ਬੇਦੀ ਨਾਨਕ ਬੇਦੀ ਕੁਰਾਈਆ ਬੂਹੇ ਬੰਦ ਕਰ ਲੈਂਦੇ ਸੀ ਲੋਕ ਅੰਦਰ ਨਹੀਂ ਸੀ ਵੜਨ ਦਿੰਦੇ ਮਰਦਾਨੇ ਨੇ ਉਹ ਕਹਿਣਾ ਫਿਰ ਮਰਦਾਨਿਆਂ ਹੁਣ ਕਿੱਥੇ ਜਾਈਏ ਫਿਰ ਬਾਹਰ ਕੁਟੀਆ ਉਹ ਕੋੜੀ ਦੀ ਕੁਟੀਆ ਚ ਫਿਰ ਜਾ ਕੇ ਇੱਕ ਥਾਂ ਅਟਕਾਏ ਕਿਉਂਕਿ ਪਿੰਡ ਵਾਲਿਆਂ ਨੇ ਇਨਕਾਰ ਕਰ ਦਿੱਤਾ ਵੀ ਅਸੀਂ ਨਹੀਂ ਵੜਨ ਦਿੰਦੇ ਕੁਰਾਈਆ ਹੈ ਲੋਕਾਂ ਨੂੰ ਕਿਰਾਏ ਪਾਉਂਦਾ ਆਹ ਸੀ ਬਾਹਮਣਵਾਦ ਚੋਂ ਜਿਹਨੂੰ ਮਹਾਰਾਜ ਨੇ ਕੱਢੇ ਅੱਜ ਉਹੀ ਬਾਹਮਣ ਸਾਰੀ ਸਿੱਖ ਕੌਮ ਤੇ ਛਾਏ ਪਏ ਉਹ ਜਿਹੜਾ ਕਬੀਰ ਜੀ ਸੀ ਇੰਨੀਆਂ ਡਿਫੀਕਲਟੀਜ਼ ਆਈਆਂ ਉਹਨੂੰ ਇੰਨਾ ਉਹਨੂੰ ਤਸੀਹੇ ਦਿੱਤੇ ਗਏ ਉਹਦੀ ਲਾਈਫ ਸ਼ਬਦਾਂ ਰਾਹੀਂ ਪੜ੍ਹਨ ਵਾਲੀ ਹੈ ਭਈ ਉਹਨਾਂ ਨਾ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ
ਮਨ ਨਾ ਡਿਗੈ
ਕਿਉਂ ਮੈਂ ਪੂਰੇ ਮੁਰਸ਼ਦ ਦਾ ਚੰਡੇ ਹਾਂ ਮੇਰਾ ਗੁਰੂ ਨਾਨਕ ਗੁਰੂ ਹੈ ਮੈਂ ਮੇਰਾ ਮਨ ਨਹੀਂ ਡਿੱਗ ਸਕਦਾ ਤੂੰ ਤਨ ਨੂੰ ਜੋ ਮਰਜ਼ੀ ਤਕਲੀਫਾਂ ਦੇਈ ਚੱਲ ਮਨ ਨਾ ਡਿੱਗੈ
ਕੰਨ ਕਾਹੇ ਕੋ ਡਰਾਏ ਮਨ ਨਾ ਡਿਗੈ
ਚਰਨ ਤਾਮਲ ਚਿਤ ਰਹਿਓ ਸਮਾਏ
ਚਰਨ ਤਾਮਲ ਚਿਤ ਰਹਿਓ ਸਮਾਏ
ਮਨ ਨਾ ਡਿਗੈ ਮਨ ਚੜਿਆ ਚੜਿਆ ਦਸਵੇਂ ਆਕਾਸ ਮਨ ਚੜਿਆ ਚੜਿਆ ਦਸਵੇਂ ਆਕਾਸ ਇੱਥੇ ਊਂਗ ਊਂਗ ਨਾ ਭੁੱਖ ਹੈ ਇੱਥੇ ਊਂਗ ਊਂਗ ਨਾ ਭੁੱਖ ਹੈ
ਮਨ ਚੜਿਆ ਦਸਵੇਂ ਦੁਆਰ ਮਨ ਚੜਿਆ
ਇਤ ਰਾਹੀ ਪਤ ਪਵੜੀਆਂ ਚੜੀਏ
ਇਤ ਰਾਹੀ ਪਤ ਪੌੜੀਆਂ ਚੜੀਏ
ਲੱਖ ਲੱਖ ਗੇੜਾ ਆਖੀਏ
ਮਨ ਨਾ ਡਿਗੈ ਤਨ ਕਾਹੇ ਕੋ ਡਰੈ
ਆ ਇਸੇ ਚਾਂਦਣੀ ਚੌਕ ਚ ਬੰਨ ਲਿਆ ਮਤੀਦਾਸ ਨੂੰ ਹੱਥ ਪੈਰ ਵੀ ਬੰਨ ਲਏ ਔਰ ਆਰਾ ਤੇਜ਼ ਕਰਕੇ ਤੇ ਉਹਦੇ ਸਿਰ ਦੇ ਉੱਤੇ ਰੱਖਣ ਲੱਗੇ ਉਹਨੂੰ ਦੁਫਾੜ ਕਰਨ ਲੱਗੇ ਉਹਨਾਂ ਨੇ ਕਿਹਾ ਜੋ ਤਨ ਚੀਰੈ ਤੋ ਅੰਗ ਨ ਮੋੜੈ
ਜੋ ਤਨ ਚੀਰੈ ਅੰਗ ਨ ਮੋੜੈ
ਪਿੰਡ ਪਰੇ
ਦੁੱਖ ਪਏ ਵੀ ਮੈਨੂੰ ਪਿੰਡ ਦੁੱਖ ਪਏ ਸਰੀਰ ਨੂੰ
ਪ੍ਰੀਤ ਨਾ ਤੋੜੂ
ਪਿੰਡ ਪਰੇ ਪ੍ਰੀਤ ਨਾ ਤੋੜੂ
ਕਰਵਤ ਭਲਾ ਮੈਨੂੰ ਆਰਾ ਚੰਗਾ ਪਰ ਤੇਰੀ ਕਰਵਟ ਤੂੰ ਪਿੱਠ ਨਾ ਮੇਰੇ ਵੱਲ ਹੇ ਅਕਾਲ ਪੁਰਖ ਮੈਨੂੰ ਪਿੱਠ ਨਾ ਦਿਖਾ ਮੇਰੇ ਵੱਲ ਮੂੰਹ ਰੱਖ ਤੇਰਾ ਆਰਾ ਚੰਗਾ
ਕਰਵਤ ਭਲਾ ਨਾ ਕਰਵਟ ਤੇਰੀ ਕਰਵਟ ਭਲਾ ਨਾ ਕਰਵਟ ਤੇਰੀ ਇਹ ਲਾਗ ਗਲੇ ਸੁਣ ਬੇਨਤੀ ਮੇਰੀ
ਕਿਉਂਕਿ ਇਹ ਕਬੀਰ ਜੀ ਉਹਦਾ ਸ਼ਬਦ ਹੈ ਮਤੀਦਾਸ ਨੇ ਪੜਿਆ ਹੋਣਾ ਜੋ ਤਨ ਚੀਰੈ
ਅੰਗ ਨੰਬੋ
ਐਸਾ ਗਿਆਨ ਜਪੋ ਮਨ ਮੇਤਾ ਐਸਾ ਗਿਆਨ ਜਪੋ ਮੇਰੇ ਮੀਤਾ ਐਸਾ ਗਿਆਨ
ਫਾਸਨ ਕੀ ਬਿਦ ਸਭ ਕੋ ਜਾਣੈ
ਸਭ ਕੋ ਜਾਣੈ
ਇਹ ਛੂਟਨ ਕੀ ਇੱਕ
ਕੋਈ
ਇੱਕ ਕੱਕੇ ਨੂੰ ਔਂਕੜ ਦੇ ਗਏ ਕਬੀਰ ਜੀ ਉਹ ਇੱਕ ਦੇ ਕੱਕੇ ਨੂੰ ਕੌਂਕੜ ਦੇ ਗਏ ਵੀ ਇਹ ਜਿਹੜੀ ਇੱਕ ਵਾਲੀ ਵਿਧੀ ਹੈ
ਇੱਕ ਆਖ ਆਖ ਸ਼ਬਦ ਪਾਖ
ਇੱਕ ਆਖ ਆਖ ਸ਼ਬਦ ਪਾਖ
ਹਮ ਤੋ ਏਕ
ਨਾਮਦੇਵ
ਹਮ ਤੋ ਏਕ ਰਾਮ ਕਹਿ ਛੂਟਿਆ
ਹਮ ਤੋ ਏਕ
ਰਾਮ ਕਹਿ ਛੂਟਿਆ ਹਮ ਤੋ ਏਕ ਰਵਿਦਾਸ ਜੀ
ਕਹਿ ਰਵਿਦਾਸ ਸਭੇ ਜਗ ਲੂਟਿਆ ਸਭੇ ਜਗ ਲੂਟਿਆ
ਹਮ ਤੋਂ ਏਕ ਰਾਮ ਕਹਿ ਛੂਟਿਆ ਹਮ ਤੋਂ ਏਕ
ਫਾਸਨ ਕੀ ਵਿਦ ਸਭ ਕੋਈ ਜਾਣੈ ਫਾਸਨ ਕੀ ਵਿਦ ਸਭ ਕੋਈ ਜਾਣੈ ਕੋ ਛੂਟਨ ਕੀ ਇੱਕ ਕੋਈ ਛੂਟਨ ਕੀ ਇੱਕ ਕੋਈ ਆ ਸ਼ਬਦ ਕਲੋਜ਼ ਕਰਨ ਲੱਗੇ ਕਬੀਰ ਜੀ ਸਾਰਾ ਭੇਦ ਹੀ ਖੋਲ ਜਾਂਦੇ ਇਸ ਇੱਕ ਦਾ ਵਿਧੀ ਦਾ ਕਹੇ ਕਬੀਰ ਰਾਮ ਹਿਰਦੇ ਵਿਚਾਰ ਕਹੇ ਕਬੀਰ ਰਾਮ ਹਿਰਦੇ ਵਿਚਾਰ ਸੂਤ ਕਿਨੇ ਨਾ ਹੋਈ ਸੂਤ ਕਿਨੇ ਨਾ ਹੋਈ ਐਸਾ ਗਿਆਨ ਜਪੋ ਮੇਰੇ ਮੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਐਸਾ
ਜਾਨੇ ਨਾਨਕ ਕੇ ਗੁਰ ਸਿੱਖ ਪੁੱਤ ਹੋ ਹਾਰੀ ਜਪਿਓ ਹਾਰੀ ਨਿਸਤਾਰਿਆ ਜਨ ਹਾਰੀ ਜਪਿਓ ਹਾਰੀ ਨਿਸਤਾਰਿਆ ਸੰਗਤ ਮੈਂ ਹਾਰ ਸੰਗ ਸਾਧੂ ਮਿਲੇ ਪਿਆ ਸਤ ਸੰਗਤ ਮੈਂ ਹਾਰ ਉਸਤ ਸੰਗ ਇਹ ਸੱਚੀ ਬੈ ਸਕਤ ਸੰਗ ਜਿਨ ਸੰਗ ਜਪੀਏ ਨਾਮ ਨਾਨਕ ਤਿੰਨ ਸੰਗ ਵਾਲੀ ਜਿਹੜੀ ਗਲ ਚ ਪਾਈ ਉਨ ਦੀ ਮਾਲਾ ਉਹ ਨਹੀਂ ਆ ਜਾਂ ਬੀਬੀਆਂ ਜਾਂ ਸਾਰੇ ਸਿੱਖ ਅੱਜ ਕੱਲ ਕਿਸੇ ਸੰਤ ਦੇ ਚੱਕੇ ਚਕਾਏ ਸਰਾਣਿਆਂ ਥੱਲੇ ਖਰੇ ਕਿੰਨੀਆਂ ਕੁ ਮਾਲਾ ਰੱਖੀਆਂ ਹੁੰਦੀਆਂ ਠਵਤਰੀਆਂ ਜੀ ਇੰਨੇ ਪਾਠ ਮੈਂ ਕਰਨੇ ਆ ਉਹ ਇਹ ਮਾਲਾ ਨਹੀਂ ਆ ਨਾਮ ਨੂੰ ਜਪਣਾ ਹੀ ਮਹੱਲਾ ਪੰਜਵਾਂ ਮਾਲਾ ਕਹਿ ਰਿਹਾ ਹਾਰ ਹਾਰ ਅੱਖਰ ਦੋਏ ਭਾਈ
ਭਾਈ ਰਣਧੀਰ ਸਿੰਘ ਜੀ ਆਪਣੀ ਜੇਲ੍ਹ ਚਿੱਠੀਆਂ ਚ ਲਿਖਦੇ ਜੀ, ਐਬਟਾਬਾਦ ਜਦੋਂ ਫਿਰ ਮੈਂ ਉਹ ਸਿਮਰਨਾ ਲੋਹੇ ਦਾ ਨਾ ਪੋਟਿਆਂ ਨਾ ਮਾਰਦਾ ਸੀ ਤੇ ਚਮਕਾਰੇ ਨਿਕਲਦੇ ਬਰੇ ਹੋਇਆ, ਬਾਬਾ ਗੁਰੂ ਅਰਜਨ ਪਾਤਸ਼ਾਹ ਤੇ ਹੋਰ ਹੀ ਕਹਿ ਰਿਹਾ, ਉਹਦੇ ਕਿਹੜੀ ਮਾਲਾ ਸਰਬਲੋ ਦੀ ਉਹਨਾਂ ਨੇ ਫੇਰੀ ਸੀ ਜਿਹੜੇ ਚਮਕਾਰੇ ਨਿਕਲੇ? ਤੇ ਉਹ ਭਾਈ ਇਹ ਸਰਬ ਸਭ ਤੁਹਾਡੀਆਂ ਬਾਹਮਣ ਆਵਾਜ਼ ਹੈ, ਕਿਉਂ ਸਿੱਖੀ ਜਵਾੜ ਰਹੇ ਹੋ ਬਈ ਜੀ? ਐ ਮਾਲਾ ਸਰਬਲੋ ਦੀ ਆ ਸਾਰੀ, ਉਹ ਕਹਿੰਦੇ ਆ ਗੁਰੂ ਅਰਜਨ ਪਾਤਸ਼ਾਹ ਨਾਲ ਦੇਖੋ ਕਿਹੜੀ ਮਾਲਾ ਫੇਰੀ ਸੀ। ਹਰ ਹਰ ਅੱਖਰ
ਸਾਧ ਕੇ ਤੁਮਰੇ ਹਾਥ ਮੇ ਤੁਮ ਹੀ ਹੋਤ ਸਹਾਰਾ। की फतेह। श्री भगवती जी सहाय।
श्री भगवती जी की दसवीं पौड़ी प्रथम भगवती
सिमर कै गुरु नानक लई त्याए।
श्री अमृत बुद्धे अमरदास रामदास से हुई सहाय। अर्जुन हर गोविंद नु सिमरो श्री हर राय। श्री हर कृष्ण त्याई जिस कृपे सब दुख जाए।
तेग बहादुर सिमरिया धारना निधिया वह ताए। सब थाई हुए सहाय।
दसवां पातशाह
श्री गुरु गोबिंद सिंह जी महाराज। सब थाई हुए
सहाय।
पोथी परमेश्वर का धान साध संग गाव है गुण गोविंद। पूर्ण ब्रह्म ज्ञान समझे सूझे पढ़ पढ़ बूझे। अंत निरंतरे साचा सच जे गुरे फरमाया। क्यों है तू बोलो हटिए। बोलो जी वाहिगुरु जी का खालसा। वाहिगुरु जी की फतेह। गुरु साहिब जी के पांच प्यारे। जे को जियो कहे उना को जम की तलब न होई। प्यारे दया सिंह जियो धर्म सिंह जियो हिम्मत सिंह जियो साहिब सिंह जियो मोहकम सिंह जियो चार साहिब जादे अजीत सिंह जियो जुझार सिंह जियो जोरावर सिंह जियो फतेह सिंह जियो। दीखिया आख बुझाया सिफती सच समेओ। तिन को क्या उपदेसी है जिन गुरु नानक देओ। पूरे गुर की पूरी दीखिया साबत सूरते दस्तार सिरा। बोलो जी वाहिगुरु जी का खालसा। वाहिगुरु जी की फतेह। आख आख है शब्द पाख है अर्ध उर्ध दिन रात। नानक नाम नाम जप जपया अंतरे बाहरे रंग। गुरे पूरे उपदेशिया नरक नाहे साध संग। खत्री ब्राह्मण शूद वैस को जापे हर मंत्र जपै।
सतगुरु सब नानक
तेरे पाणे सर्वत का भला। वाहिगुरु जी का खालसा। वाहिगुरु जी की फतेह। खालसा वाहिगुरु जी की फतेह।
मूर्खे नाले नलूडिया।
मूर्खे नाले नलूडिया।
मंदा किसे
ਅੱਖਰ ਇਹੋ
ਬੋਲੀਐ
ਮੂਰਖੇ ਨਾਲ ਨਾ
ਲੋਲੀਐ
ਪਰ ਅੱਖਰ
ਸਭ ਕੋ ਆਖੇ ਆਪਣਾ ਸਭ ਕੋ ਆਖੇ ਜਿਸ ਨਾਹੀ ਸੋ ਚੁਣ ਕੇ
ਬਖਸ਼ੀਐ
ਜਿਸ ਨਾਹੀ ਅਖੀਰਲੀ ਲਾਈਨ ਵਾਰ ਦੀ ਜਿਹੜੀ ਪੌੜੀ ਚੱਲ ਰਹੀ ਹੋਵੇ ਉਹਦਾ ਰਹਾਓ ਹੁੰਦਾ ਹੈ। ਨਿੱਕੀ ਦੀ ਛੋਟੀ ਜਿਹੀ ਲਾਈਨ ਜਿਹੜੀ ਪੌੜੀ ਤੋਂ ਅਖੀਰਲਾ ਛੋਟਾ ਜਿਹਾ ਡੰਡਾ ਪੌੜੀ ਦਾ ਜਿਹੜਾ ਹੈ ਉਹ ਸਾਰਾ ਪੌੜੀ ਤੇ ਪਹਿਲੇ ਸਲੋਕ ਸਾਰੇ ਉਹਦੇ ਦੁਆਲੇ ਪਾਉਣਗੇ। ਰਹਾਓ ਦੇ ਦੁਆਲੇ ਸ਼ਬਦ ਪਾਉਂਦਾ ਹੈ, ਸਲੋਕ ਇੰਡੀਪੈਂਡੈਂਟ ਹੁੰਦਾ ਹੈ, ਉਹਦਾ ਆਪਣਾ ਭਾਵ ਸਾਰੇ ਆਪਣੇ ਚ ਹੀ ਹੁੰਦਾ। ਜਿਹੜੀ ਪੌੜੀਆਂ ਰਚੀਆਂ ਵਾਰ ਦੀਆਂ ਹੈ ਇਹਦੀ ਜਿਹੜੀ ਅਖੀਰਲੀ ਲਾਈਨ ਹੈ ਉਹ ਹੈ ਮੂਰਖ ਹੈ ਨਾਲੇ ਨਾ ਲੁੱਜੀ ਹੈ। ਮੂਰਖ ਸਭ ਤੋਂ ਵੱਡਾ ਮੂਰਖ ਬਾਹਮਣ ਨੂੰ ਕਿਹਾ ਹੈ ਮਹਾਰਾਜ ਨੇ ਬਾਣੀ ਚ, ਉਹ ਗਾਂ ਅਸੀਂ ਸ਼ਬਦ ਲਿਆਵਾਂਗੇ। ਬਾਹਮਣ ਕੌਣ ਹੁੰਦਾ ਹੈ? ਬਾਹਮਣ ਉਹ ਹੁੰਦਾ ਹੈ ਜਿਹੜਾ ਅੰਦਰੋਂ ਤੇ ਰੱਬ ਨਾਲ ਪਿਆਰ ਜਾਂ ਅੰਦਰੋਂ ਤੇ ਢੂੰਡਣ ਦੀ ਕੋਸ਼ਿਸ਼ ਨਾ ਕਰੇ ਤੇ ਬਾਹਰ ਤਿਲਕ ਤਾਲਕ ਮਾਲਾ ਮੂਲਾ ਜੋ ਬਾਹਰ ਬਾਣਾ ਜੋ ਭੇਖ ਬਾਹਰਲਾ ਹੈ ਉਹ ਸਾਰੀ ਉਮਰ ਹੀ ਕਰੀ ਚੱਲੇ ਤੇ ਅੰਦਰ ਨਾਲ ਰੱਬ ਨਾਲ ਜੁੜੇ ਉਹਨੂੰ ਬਾਹਮਣਵਾਦ। ਇਹੋ ਹੀ ਬ੍ਰਾਹਮਣਵਾਦ ਸਾਰੇ ਹਿੰਦੁਸਤਾਨ ਚ ਫੈਲਿਆ ਪਿਆ ਸੀ ਤੇ ਬਾਬਾ ਨਾਨਕ ਜਿਨ੍ਹਾਂ ਦੀ ਇਹ ਪੌੜੀ ਹੈ ਉਸ ਵੇਲੇ ਉਹ ਆਣ ਕੇ ਤੇ ਉਹਨਾਂ ਨਾਲ ਸਭ ਤੋਂ ਪਹਿਲਾਂ ਉਹਨਾਂ ਨਾਲ ਇਹ ਹਾ ਦਾ ਨਾਰਾ ਮਾਰਿਆ ਕਿ ਇਹ ਬਾਹਮਣ ਆਪ ਤੇ ਮੂਰਖ ਹੈ ਤੇ ਨਿੰਦਦਾ ਬੀਬੀਆਂ ਨੂੰ ਹੈ, ਉਹਨੂੰ ਭੰਡ ਕਹਿੰਦਾ ਹੈ, ਫਿਰ ਆਪ ਜੂਠਾ ਹੈ ਨਾਨਕ ਨਗੁਰਿਆਂ ਗੁਣ ਨਹੀਂ ਕੋਈ। ਮਹੱਲਾ ਪਹਿਲਾ, ਮੂੰਹ ਫੇਰਿਆ ਮੂੰਹ ਜੂਠਾ ਹੋਈ, ਜਿਹੜੇ ਰੱਬ ਤੋਂ ਮੂੰਹ ਫੇਰ ਲੈਣਗੇ ਉਹ ਅਸਲ ਜੂਠੇ ਨੇ। ਨਿਤ ਸਾਧ ਜਿਨ੍ਹਾਂ ਦੀ ਸੰਗਤ ਜਾਏ ਬਈਏ ਮੂੰਹ ਜੋੜੀਏ ਤੇ ਇਸ ਨੂੰ ਧਿਆਇਂਦਿਆਂ ਕਿਉਂ ਨਿਮਖ ਘੜੀ ਮੂੰਹ ਮੋੜੀਏ। ਜਿਹੜਾ ਨਹੀਂ ਬੈਠ ਕੇ ਜਪਦਾ ਉਹ ਨਗੁਰਾ ਹਾਲੀ ਗੁਰ ਕਰ ਲਿਆ ਉਹਨੇ, ਬਾਈ ਦੀ ਵੇਹ ਕੀਤਾ ਹੀ ਹੈ ਲਈ ਐਵੇਂ ਖੰਡੇ ਬਾਟੇ ਦੀ ਪਾਉ ਲਿਆ ਬਾਈ ਦੀ ਵੇਹ, ਜਾਂ ਜੰਮਦੇ ਦਾ ਨਾਂ ਸਿੰਘ ਰਖਾ ਲਿਆ ਤੇ ਪਾਉ ਲਈ ਨਾ ਹਾਲੀ ਹੋਵੇ। ਓਏ ਗੋਬਿੰਦ ਰਾਏ ਨਾ ਤੇ ਤਾਂ ਸਿੰਘ ਨਾਂ ਰਖਾਇਆ ਸੀ ਨਾ, ਵੀ ਗੋਡਿਆਂ ਪਾਰ ਹੋ ਗਿਆ ਸੀ ਤੇ ਪੰਜਾਂ ਕੋਲੋਂ ਲੈ ਕੇ ਤਾਂ ਸਿੰਘ ਰਖਾਏ ਸੀ, ਜੰਮਦੇ ਦਾ ਨਾਂ ਸਿੰਘ ਰੱਖ ਦਿੰਦੇ।
ਉਹ ਜੇ ਰਾਖੀ ਦਿੱਤਾ ਤਾਂ ਉਹਨੂੰ ਛੇਤੀ ਤੋਂ ਛੇਤੀ ਪੌਲ ਦਵਾ ਦਿਓ
ਤਾਂ ਕਿ ਮਰਿਆਦਾ ਪੂਰੀ ਹੋ ਜਾਏ ਗੁਰੂ ਘਰ ਦੀ। ਸਿੰਘ ਨਾਂ ਤਾਂ ਰਖਾਓ, ਕੌਰ ਬੀਬੀਆਂ ਦਾ ਤਾਂ ਨਾਮ ਬਖਸ਼ਿਆ ਸੀ, ਕੌਰ ਹੁੰਦਾ ਜਿਹੜਾ, ਕਿਉਂਕਿ ਅੱਜ ਸਾਰੀ ਪੌੜੀ ਹੀ, ਸਾਰਾ ਗਿਆਨ ਹੀ ਇਸ ਸੈਕਸ ਤੇ ਵੜਨਾ ਹੈ,
ਫੀਮੇਲ ਸੈਕਸ ਤੇ,
ਜਿਹਦੀ ਇੰਨੀ ਹਰ ਮਜ਼ਹਬ ਦੇ ਵਿੱਚ ਨਿੰਦਿਆ ਹੋ ਰਹੀ ਹੈ। ਮੁਸਲਮਾਨਾਂ ਚੋਂ ਔਰਤ ਮਸੀਤ ਚ ਨਹੀਂ ਜਾ ਸਕਦੀ, ਕ੍ਰਿਸਚੀਐਨਿਟੀ ਚ ਉਹਨਾਂ ਦੇ ਜਿਹੜੇ ਪਾਦਰੀ ਹੁੰਦੇ ਉਹ ਸਾਰੀ ਉਮਰ ਵਿਆਹ ਨਹੀਂ ਕਰਾ ਸਕਦੇ। ਐਸੇ ਇਨਕੰਪਲੀਟ ਮਜ਼ਹਬ ਨੇ। ਔਰ ਜਿਹੜਾ ਹਿੰਦੂ ਮਜ਼ਹਬ ਸੀ ਇਹਨਾਂ ਦਾ ਜਿਹੜਾ ਵੱਡਾ, ਮੈਂ ਚੀਦੇ ਚੀਦੇ ਮੀਲ ਪੱਥਰ ਦੱਸਾਂਗਾ, ਕਿਉਂਕਿ ਚੀਜ਼ਾਂ ਰਿਕਾਰਡ ਹੋ ਰਹੀਆਂ ਔਰ ਮੈਂ ਕ੍ਰਿਸਟਲਾਈਜ਼ ਚੀਜ਼ਾਂ ਕਲੀਅਰ ਕਹਾਂਗਾ। ਹਿੰਦੂ ਉਹਨੇ ਲਿਖਿਆ ਹੈ ਵੀ ਜਿਹੜਾ ਡੰਗਰ ਹੋਵੇ ਨਾ, ਮੱਝ ਜਾਂ ਗਾਂ ਡੰਗਰ, ਤੇ ਇੱਕ ਮੂਰਖ ਬੰਦਾ ਤੇ ਇੱਕ ਜਨਾਨੀ, ਇਹਨਾਂ ਨੂੰ ਹਿੱਕਣ ਲਈ ਲਾਠੀ ਚਾਹੀਦੀ ਹੈ। ਗਲਤ ਹੋਵੇ ਤੇ ਮੈਨੂੰ ਫੜੋ। ਉਹ ਜਿਹੜਾ ਕਿਸੇ ਹੋਰ ਪੋਲਿਸ਼ਡ ਭਾਸ਼ਾ ਚ ਲਿਖਿਆ ਹੋਊਗਾ ਉਹਦਾ ਅਰਥ ਇਹੋ ਹੀ ਹੈ ਵੀ ਤਿੰਨਾਂ ਨੂੰ ਡੰਡੇ ਦੀ ਲੋੜ ਹੈ। ਫੇਰ ਆ ਜਿਹੜੀ ਨੱਥ ਪਾਉਂਦੇ ਆ ਨਾ ਨੱਕ ਚ, ਇਹ ਇਹਨਾਂ ਮਰਦਾਂ ਨਾਲ ਚਲਾਈ ਹੈ ਨੱਥ ਜਿਹੜੀ। ਅੱਜ ਕੱਲ ਤੇ ਸ਼ਿੰਗਾਰ ਬਣ ਗਿਆ, ਹਾਰ ਬਣ ਗਿਆ, ਗਹਿਣਾ ਬਣ ਗਿਆ ਨੱਥ। ਇਹ ਸੀ ਬੀਬੀਆਂ ਦੇ ਨੱਥਾਂ ਪਾ ਕੇ ਤੇ ਉਹਨਾਂ ਨੂੰ ਨਕੇਲਾਂ ਨੂੰ ਤੋਈ ਫਿਰਦੇ ਸੀ, ਨੌਕਰਾਨੀਆਂ ਬਣਾਈਆਂ ਸੀ, ਪੈਰ ਦੀ ਜੁੱਤੀ ਸਮਝਦੇ ਸੀ ਹਿੰਦੂਇਜ਼ਮ ਚ। ਸਾਰੇ ਤੁਸੀਂ ਦੇਖ ਲਓ, ਤੁਸੀਂ ਸਾਰੀਆਂ ਜਾਣਦੇ ਹੋ। ਪਰ ਅੱਜ ਮੈਂ ਉਹ ਗੂੜ੍ਹ ਚੀਜ਼ਾਂ ਦੱਸਾਂਗਾ ਜਿਹੜੀਆਂ ਸਾਡੇ ਨਾਲ ਹੁਣ ਵਰਤ ਰਹੀਆਂ ਨੇ।
ਹਜ਼ੂਰ ਸਾਹਿਬ ਜਿਹਨੂੰ ਤਖ਼ਤ ਕਹਿੰਦੇ ਹੋ, ਉੱਥੇ ਬੀਬੀਆਂ ਨੂੰ ਖੰਡੇ ਦਾ ਅੰਮ੍ਰਿਤ ਨਹੀਂ ਛਕਾਉਂਦੇ, ਉੱਥੇ ਕਿਰਪਾਨ ਦਾ ਛਕਾਉਂਦੇ। ਬੀਬੀ ਕੋਈ ਅਕਾਲ ਤਖ਼ਤ ਦੇ ਉੱਤੇ ਜੋ ਚਬੂਤਰਾ ਜਾ ਉੱਤੇ ਉਹਦੀ ਪ੍ਰਕਰਣਾ ਨਹੀਂ ਕਰ ਸਕਦੀ। ਬੀਬੀ ਕੋਈ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਕੀਰਤਨ ਨਹੀਂ ਕਰ ਸਕਦੀ। ਬੀਬੀ ਲਈ ਸ਼ਬਦ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਟੇਪ ਮੇਰੇ ਕੋਲ ਮੌਜੂਦ ਆ ਸੀ। ਉਹਨਾਂ ਨੂੰ ਪੁੱਛਿਆ ਜੀ ਇਹ ਪੱਲੇ ਤੈਂਡੇ ਲਾਗੀ, ਇਹ ਤੁਸੀਂ ਲਾਵਾਂ ਜਿਸ ਵੇਲੇ ਕਰਾਉਂਦੇ ਹੋ ਉਸ ਵੇਲੇ ਬੀਬੀ ਨੂੰ ਲੜ ਫੜਾ ਦਿੰਦੇ ਹੋ ਤੇ ਸ਼ਬਦ ਪੜ ਦਿੰਦੇ ਹੋ ਪੱਲੇ ਤੈਂਡੇ ਲਾਗੀ, ਤੇ ਉਧਰ ਗੁਰੂ ਨਾਨਕ ਕਹਿ ਰਿਹਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਔਰ ਤੁਸੀਂ ਰੋਜ਼ ਗੁਰੂ ਨਾਨਕ ਦੇ ਹੁਕਮ ਦੀ ਉਲੰਘਣਾ ਕਰ ਰਹੇ ਹੋ। ਬੀਬੀ ਨੂੰ ਪਿੱਛੇ ਲਾ ਕੇ ਉਹ ਮੁੰਡੇ ਨੂੰ ਮੋਹਰੇ ਪਾਏ, ਸਾਰੀ ਉਮਰ ਕਿਰਪਾਨ ਦੇਖੀ ਵੀ ਨਾ ਹੋਏ, ਉਸ ਵੇਲੇ ਕਿਰਪਾਨ ਫੜਾ ਕੇ ਕਲਗੀ ਜੀ ਲਾ ਕੇ ਕੁੱਕੜਾਂ ਨੂੰ ਉਹਦੇ ਫੜਾ ਕੇ ਕਿਰਪਾਨ ਉਹ ਮਰ ਤੇ ਬੀਬੀ ਨੂੰ ਮਗਰ ਲੜ ਲਾ ਦਿੰਦੇ। ਮੈਂ ਕਿਹਾ ਜੀ ਇਹ ਤੁਸੀਂ ਪਿੱਛੇ ਬੀਬੀ ਦੋਨੋਂ ਇਕੱਠੇ ਚੱਲਣ, ਜਾਂ
ਸਿੰਘ ਸਭਾ ਨੇ ਜਿਹੜਾ ਆਨੰਦ ਮੈਰਿਜ ਐਕਟ ਪਾਸ ਕਰਵਾਇਆ ਹੈ ਉਹਦੇ ਮੁਤਾਬਕ ਸਾਹਮਣੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੇ ਸੰਗਤ ਦੇ ਵਿੱਚ ਸਿੰਪਲ ਜੀ ਰਸਮ ਉਹਨਾਂ ਨੇ ਰੱਖੀ ਸੀ ਵੀ ਆਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਤੇ ਮੈਂ ਕਹਿਦਾ ਨਹੀਂ ਕਿਉਂਕਿ ਉਹ ਅੰਕ ਨੇ, ਪਹਿਲੇ ਪੰਜ ਅੰਕ ਪੜ੍ਹ ਦਿਓ ਔਰ ਉੱਥੋਂ ਬਾਅਦ ਕੜਾ ਪ੍ਰਸ਼ਾਦ ਵਰਤਾ ਦਿਓ। ਇਹ ਸਿੰਘ ਸਭਾ ਨਾ ਆਨੰਦ ਮੈਰਿਜ ਐਕਟ ਸਾਡੇ ਕੋਲ ਇਹਨਾਂ ਰਾਈਟਿੰਗ ਚ ਮੌਜੂਦ ਆ ਤਾਜ਼ੀਰਾ ਤੇ ਹਿੰਦ ਚ ਇੰਡੀਅਨ ਪੈਨਲ ਕੋਡ ਦਾ, ਇਸ ਕਰਕੇ ਉਹਦੇ ਮੁਤਾਬਕ ਉਹ ਜਿਹੜੀ ਸ਼ਾਦੀ ਹੈ ਉਹ ਜਸਟੀਫਾਈਡ ਹੈ। ਲੇਕਿਨ ਇਹਨਾਂ ਨਾਲ ਹੋਰ ਹਿੰਦੂ ਰਸਮ ਤੋਰ ਲਈ ਔਰ ਉਹਨਾਂ ਨਾਲ ਅਸੀਂ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਬੀਬੀ ਨੂੰ ਪਿੱਛੇ ਲੜਨ ਵਾਲੇ ਤੁਸੀਂ ਸ਼ਬਦ ਪੱਲੇ ਤੈਂਡੇ ਲਾਗੀ ਬਿੱਲੀ ਬੀਬੀ ਪਿੱਛੇ ਕਿਉਂ? ਕਹਿੰਦੇ ਜੀ ਜੇ ਮਹਾਰਾਜ ਲਿਖ ਦਿੰਦੇ ਨਾ ਪੱਲੇ ਤੈਂਡੇ ਲਾਗਾ, ਟੇਪ ਹੈ ਮੇਰੇ ਕੋਲ ਮੌਜੂਦ ਜਿਨ੍ਹਾਂ ਲਈ ਸਿੱਖ ਕੌਮ ਨੇ ਇੰਨਾ ਖੂਨ ਵਹਾਇਆ, ਜਰਨੈਲ ਸਿੰਘ ਭਿੰਡਰਾਂਵਾਲੇ ਦੀ ਟੇਪ ਹੈ ਮੇਰੇ ਕੋਲ, ਕਿਸੇ ਨੇ ਸੁਣਨੀ ਹੋਏ ਤੇ ਸੁਣ ਲੈ। ਗਿਆਨ ਦੇ ਇੰਨੇ ਕੁ ਨੇਤਰ ਸੀ ਇਹਨਾਂ ਦੇ। ਕਹਿਣ ਲੱਗੇ ਜੀ ਉਹ ਜੇ ਮਹਾਰਾਜ ਲਿਖਦੇ ਨਾ ਮੈਂ ਪੱਲੇ ਤੈਂਡੇ ਲਾਗਾ ਤਾਂ ਬੀਬੀ ਅੱਗੇ ਹੋ ਜਾਂਦੀ। ਅਸੀਂ ਫਿਰ ਚੁੱਪ ਹੀ ਕਰ ਰਹੇ। ਮੈਂ ਕਿ ਮੂਰਖੇ
ਮੂਰਖੇ ਨਾਲ ਨਾਲ
ਅੱਖਰ ਇਹੋ ਭੂਜੀਐ ਪੜ ਅੱਖਰ ਇਹੋ।
ਰਿਹਾ ਸੀ। ਮੈਂ ਪਹਿਲਾਂ ਵੀ ਸੰਤ ਕਿਰਪਾਲ ਸਿੰਘ ਪਿੰਡਰਾਂ ਵਾਲੇ ਆ ਜਾਂ ਸਾਰੇ ਗੁਰਚਰਨ ਸਿੰਘ ਪਹਿਲੇ ਸਾਰੇ ਮੇਰੇ ਨਾਲ ਪਿਆਰ ਕਰਦੇ ਆ। ਅਸੀਂ ਕਿਹਾ ਜੀ ਤੁਸੀਂ ਪੰਜਾਂ ਪਿਆਰਿਆਂ ਚ ਬੀਬੀਆਂ ਨੂੰ ਵੀ ਲੈ ਲਿਆ ਕਰੋ, ਕਿਉਂਕਿ ਸਿੱਖ ਕਾਮਨ ਜੈਂਡਰ ਹੈ, ਸਿੱਖਣੀ ਲਫ਼ਜ਼ ਕਿਤੇ ਨਹੀਂ ਆਏਗਾ। ਇਹ ਸ਼ੈਲੀ ਹੈ, ਇਹ ਗੁਰਬਾਣੀ ਦੀ ਵਡਿਆਈ ਹੈ ਸਾਡੀ। 1429 ਸਫ਼ੇ ਚ ਕਿਤੇ ਸਿੱਖਣੀ ਲਫ਼ਜ਼ ਨਹੀਂ ਆਏਗਾ। ਕਿਉਂ? ਕਿਉਂਕਿ ਸਿੱਖ ਕਾਮਨ ਜੈਂਡਰ ਹੈ, ਸਿੱਖ ਦੋਨਾਂ ਲਈ ਹੈ। ਅਸੀਂ ਜੋ ਸ਼ਬਦ ਪੜ੍ਹਦੇ ਹਾਂ
ਜਾਨੀ ਨਾਨਕ ਗੁਰ ਸਿੱਖ ਪੁੱਤਰ ਹਾਰੇ ਜਪਿਓ ਹਾਰੇ ਨਿਸਤਾਰਿਆ।
ਮਹੱਲਾ ਤੀਜਾ, ਗੁਰਸਿੱਖ ਪੁੱਤ ਕੌਣ ਹੋਏ? ਦੋਨਾਂ ਸਿੱਖ ਕਾਮਨ ਜੈਂਡਰ ਹੈ, ਦੋਨਾਂ ਲਈ ਸਾਰੀ ਬਾਣੀ ਰਚੀ। ਇਸ ਕਰਕੇ ਜੋ ਪੰਜਾਂ ਪਿਆਰਿਆਂ ਚ ਬੀਬੀਆਂ ਦਾ ਨਾਂ, ਪਿਆਰੇ ਕਿਹਨੂੰ ਕਹਿੰਦੇ? ਉਹ ਕਹਿੰਦੇ ਜੀ ਉਸ ਵੇਲੇ ਕੋਈ ਬੀਬੀ ਨੇਤਰੀ ਆਉਂਦੀ ਗਈ ਜਦੋਂ ਤਲਵਾਰ ਖਿੱਚੀ ਸੀ ਦਸਮ ਪਾਤਸ਼ਾਹ ਨੇ, ਬੀਬੀ ਮੋਹਰੇ ਆ ਜਾਂਦੀ। ਉਸ ਵੇਲੇ ਪੰਜ ਸਿੰਘ ਹੀ ਨੇਤਰੇ, ਇਸ ਕਰਕੇ ਪੰਜ ਸਿੰਘਾਂ ਨੂੰ ਆਉਣਾ ਚਾਹੀਦਾ। ਮੈਂ ਕਿਹਾ ਗੱਲ ਸੁਣੋ, ਇਹ ਅਕਾਲ ਤਖ਼ਤ ਦੀ ਗੱਲਾਂ। ਮੈਂ ਕਿਹਾ ਬੀਬੀ ਉਸ ਵੇਲੇ ਆਈ ਸੀ ਜਦੋਂ ਤੁਸੀਂ 40 ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਧੋਖਾ ਦੇ ਕੇ ਆ ਗਏ ਸੀ। ਉਸ ਬੀਬੀ ਮਾਈ ਭਾਗੋ ਨਾ ਪਹਿਲਾਂ ਹੀ ਤੁਹਾਡੇ ਲਈ ਕਗਰੀਆਂ ਤਿਆਰ ਰੱਖੀਆਂ ਸੀ। ਜਦੋਂ ਮੁੜੇ ਹੋ ਤੁਸੀਂ ਮੱਝ ਮਜੈਲੋ, ਔਰ ਉਸ ਵੇਲੇ ਆਣ ਕੇ ਘਰੀਂ ਵਾਪਸ ਆਇਆ ਤੇ ਉਹ ਬੀਬੀ ਜੋ ਮਾਈ ਭਾਗੋ ਸੀ ਉਹਨੇ ਪਹਿਲਾਂ ਹੀ 50-40 ਘਗਰੀਆਂ ਤੇ ਹੋਰ ਉਹ ਜਿਹੀਆਂ 40 ਲੀੜੇ ਲੈ ਕੇ ਰੱਖੇ ਸੀ। ਜਦੋਂ ਆਏ ਉਹ ਕਹਿੰਦੇ ਆ ਪਾਓ ਘਗਰੀਆਂ, ਤੁਸੀਂ ਤੇ ਬਣੋ, ਹੁਣ ਅਸੀਂ ਜਾਂਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਉਸ ਮੈਂ ਕਿਹਾ ਬੀਬੀਆਂ ਉਸ ਵੇਲੇ ਅੱਗੇ ਆਈਆਂ ਸੀ। ਜਵਾਬ ਕੋਈ ਨਹੀਂ ਹੈ, ਕਿਉਂਕਿ ਪਿਆਰਾ ਜਿਹੜਾ ਲਫ਼ਜ਼ ਹੈ, ਪਿਆਰੇ ਹੋ ਜਾਂ ਸਾਰਾ, ਇੱਥੇ ਤੱਕ ਕਿ ਸਾਰੀ ਬਾਣੀ ਹੀ ਫੀਮੇਲ ਸੈਕਸ ਹੋ ਕੇ ਲਿਖੀ ਹੈ। ਇਹ ਆਨੜੀਏ ਮਾਨੜਾ ਕਾਏ ਕਰੇ, ਆਪ ਜੋ ਬਾਣੀ ਵੀ ਦੇਖ ਲਓ, ਆਵੋ ਤੁਸੀਂ ਸਖੀ, ਜੋ ਵੀ ਜਿੰਨੀ ਬਾਣੀ ਹੈ ਸਾਰੀ, ਕਿਉਂਕਿ ਜੀਵ ਇਸਤਰੀ ਹੋ ਕੇ ਲਿਖੀ, ਇਸਤਰੀ ਦਾ ਦਰਜਾ ਬਹੁਤ ਉੱਚਾ ਹੈ। ਇਹਨੂੰ ਘਰ ਵਾਲੀ ਨਾ ਸਮਝੋ, ਇਹਨੂੰ ਭੈਣ ਨਾ ਸਮਝੋ, ਇਹਨੂੰ ਜੱਗ ਦੀ ਜਨਮਦਾਤਾ ਸਮਝੋ। ਮਦਰ ਦੇ ਮਾਤਾ ਦੀ ਸਾਵਨਾ, ਗੁਰਦੇਵ ਮਾਤਾ, ਗੁਰਦੇਵ ਪਿਤਾ ਬਾਅਦ ਚ ਆਉਂਦਾ ਹੈ, ਪਹਿਲਾਂ ਗੁਰਦੇਵ ਮਾਤਾ ਹੈ। ਇਹ ਗੁਰੂ ਨਾਨਕ ਦੀ ਬਾਣੀ ਦੱਸੇਗੀ ਵੀ ਜੋ ਕੁਛ ਵੀ ਅਨਿਆਇ ਹੋ ਰਿਹਾ ਹੈ ਇਹ ਕਦੀ ਨਾ ਕਦੀ UNO ਚ ਹਿਊਮਨ ਰਾਈਟਸ ਆ ਜਾਏਗਾ। ਅੱਜ ਕੱਲ੍ਹ ਲਹਿਰ ਉੱਠ ਪਈ ਹੈ ਸਾਰੀ, ਮੁਸਲਮਾਨਾਂ ਦੇ ਦੇਸ਼ ਦੇ ਵਿੱਚ ਵੀ ਬਗਾਵਤਾਂ ਹੋ ਰਹੀਆਂ, ਜਨਾਨੀਆਂ ਬਗਾਵਤਾਂ ਕਰ ਰਹੀਆਂ ਵੀ ਕੀ ਹੱਕ ਹੈ ਇੱਕ ਇਨਸਾਨ ਸੱਤ ਤੀਵੀਆਂ ਰੱਖੀ ਜਾਏ, ਸੱਤੀ ਰੰਨੀ ਘਰੇ ਸਿਆਪਾ ਬਾਬਾ ਨਾਨਕ ਵੀ ਲਿਖ ਰਿਹਾ ਹੋਵੇ, ਔਰ ਫਿਰ ਰੰਨਾ ਹੋਈਆਂ ਬੋਧੀਆਂ ਹੁਰਸ਼ ਹੋਏ ਸਯਾਦ। ਬਾਬੇ ਨਾਨਕ ਦੀ ਬਾਣੀ ਹੈ, ਖੰਡ ਪਾਠ ਕਰਕੇ ਕਈ ਵਾਰੀ ਕੁਰਲੀ ਕਰਕੇ ਸੁੱਟੀ ਹੋਏਗਾ ਸਲੋਕ। ਬਾਬਾ ਨਾਨਕ ਕਹਿੰਦਾ ਐਸੀ ਹਾਲਤ ਹੈ ਦੁਨੀਆਂ ਦੇ ਵਿੱਚ ਵੀ ਜਿਹੜੀਆਂ ਜਨਾਨੀਆਂ ਹੈ ਉਹਨਾਂ ਨੂੰ ਬੁਲਬਲਾਂ ਵਾਂਗੂ ਪਿੰਜਰੇ ਚ ਬੰਦ ਕੀਤਾ ਪਿਆ, ਤੇ ਸਯਾਦ ਕਹਿੰਦੇ ਉਹ ਜਿਹੜੇ ਪਿੰਜਰੇ ਦੇ ਵਿੱਚ ਪਾਉਂਦਾ ਹੈ। ਏਦਾਂ ਦੇ ਹਸਬੈਂਡ ਹੈ ਜਿਹੜੇ ਕਿ ਰੰਨਾ ਹੋਈਆਂ ਬੋਧੀਆਂ, ਬੋਧੀਆਂ ਕਹਿੰਦੇ ਹੈ ਪੰਜਾਬੀ ਦਾ ਸ਼ੁੱਧ ਵਰਡ ਹੈ। ਕੋਈ ਬਾਲਾ ਕਮਜ਼ੋਰ ਹੋ ਜਾਏ ਜਿਹੜਾ ਛੱਤ ਦਾ, ਤੇ ਉਹਨੂੰ ਕਹਿੰਦੇ ਯਾਰ ਇਹ ਬਾਲਾ ਬੋਧਾ ਹੋ ਗਿਆ, ਇਹਨੂੰ ਬਦਲ ਦੇਈ। ਇੰਨੀਆਂ ਤੁਸੀਂ ਫੀਮੇਲ ਸੈਕਸ ਦੀ ਉਸ ਦੀ ਹਾਲਤ ਕਰ ਦਿੱਤੀ ਆ, ਇੰਨੀਆਂ ਕਮਜ਼ੋਰ ਹੋ ਗਈਆਂ ਬੁਰਕਿਆਂ ਚ ਔਰ ਕੈਦ ਚ ਰਹਿਣ ਜਾਣ ਕਰਕੇ, ਔਰ ਤੁਸੀਂ ਉਹਨਾਂ ਨੂੰ ਆਪਣਾ ਨੂੰ ਜਿੱਦਾਂ ਬੁਲਬੁਲ ਬੰਦ ਕਰੀ ਦੀ ਹੈ। ਬਾਬੇ ਨਾਨਕ ਦੀ ਆਵਾਜ਼ ਹੈ
ਰੰਨਾ ਹੋਈਆਂ ਬੋਲੀਆਂ।
ਉੱਥੇ ਕਾਲ ਆਈ ਕੁੱਤੇ ਮੂਹੀ,
ਕਾਲ ਆਈ ਕੁੱਤੇ ਮੂਹੀ।
ਅਸੀਂ ਵਾਰ ਦਾ ਬੜਾ ਲੰਮਾ ਪੈਂਡਾ ਲੰਘਣਾ ਹੈ,
ਇਸ ਕਰਕੇ ਥੋੜੇ ਥੋੜੇ ਉਦਾਹਰਣ
ਅਸੀਂ ਦੇ ਰਹੇ ਹਾਂ ਵੀ ਆਹ ਮਜ਼ਮਾਂ ਚ ਬਾਕੀਆਂ ਚ ਹਾਲ ਸੀ।
ਇਹਨਾਂ ਦੀ ਸ਼ਰ੍ਹਾਂ ਚ ਹਦੀਸ ਦੀ ਕਿਤਾਬ ਹੈ
ਜਿਹੜੀ ਸਾਬਤ ਸੂਰ ਤੇ ਦਸਤਾਰ ਸਰਾ ਤੋਂ ਬਾਣੀ ਚ ਪਹਿਲਾਂ ਲਫ਼ਜ਼ ਆਉਂਦਾ ਉਹ ਹੈ ਹਦੀਸ।
ਸ਼ਬਦ ਸ਼ੁਰੂ ਹੁੰਦਾ ਅੱਲੋ ਅਗਮ ਖੁਦਾਈ ਬੰਦੇ ਛੋਟ ਖਿਆਲ ਦੁਨੀਆਂ ਕੇ ਧੰਦੇ, ਮਹੱਲੇ ਪੰਜਵੇਂ ਦੇ ਸ਼ਬਦ ਚ ਉਹਨਾਂ ਨੇ ਹਦੀਸ ਲਫ਼ਜ਼ ਲਿਖਿਆ। ਹਦੀਸ ਦੀ ਸ਼ਰ੍ਹਾਂ ਐਡੀ ਸਖ਼ਤ ਹੈ ਇਹਨਾਂ ਦੀ ਮੁਸਲਮਾਨਾਂ ਦੀ ਵੀ ਜੇ ਕੋਈ ਬੀਬੀ ਸੈਕਸ ਲਈ ਨਾ ਤਿਆਰ ਹੋਵੇ ਉਹਦੇ ਪੈਰਾਂ ਥੱਲੇ ਅੰਗਿਆਰ ਰੱਖ ਦਿਓ। ਲਿਖਤੀ ਜੇ ਕੋਈ ਮੁਸਲਮਾਨ ਇਨਕਾਰ ਕਰੇ ਤੇ ਮੇਰੇ ਨਾਲ ਆਣ ਕੇ ਡਿਸਕਸ ਕਰ ਸਕਦਾ। ਆਹ ਮਜ਼ਹਬਾਂ ਦੀ ਹਾਲਤ ਹੈ,
ਪੈਰ ਥੱਲੇ ਸੜਦੇ ਸੜਦੇ ਅੰਗਿਆਰ ਰੱਖ ਦੋ, ਤੁਸੀਂ ਜਾਇਜ਼ ਮੁਸਲਮਾਨ ਹੋ, ਤੁਹਾਡਾ ਹੱਕ ਹੈ। ਮੁਸਲਮਾਨ ਬੀਬੀ ਮਸੀਦ ਚ ਨਹੀਂ ਜਾ ਸਕਦੀ, ਸਾਡੇ ਇਹਨਾਂ ਨਾਲ ਕਾਲ ਤਖ਼ਤ ਦੇ ਉੱਤੇ ਕੋਈ ਬੀਬੀ ਚੜ੍ਹ ਨਹੀਂ ਸਕਦੀ। ਬੀਬੀ ਹਰਿਮੰਦਰ ਸਾਹਿਬ ਦੇ ਅੰਦਰ ਜਿੱਥੇ ਕੀਰਤਨ ਕਰਦੇ ਸਾਹਮਣੇ ਰਾਗੀ, ਉੱਥੇ ਬੈਠ ਕੇ ਕੀਰਤਨ ਨਹੀਂ ਕਰ ਸਕਦੀ, ਬੀਬੀ ਨਾਲ ਨਹੀਂ ਬੈਠ ਸਕਦੀ। ਬੀਬੀਆਂ ਲਈ ਇੰਨੀਆਂ ਰਿਸਟ੍ਰਿਕਸ਼ਨਾਂ ਇਹਨਾਂ ਨਾਲ ਲਾਈਆਂ ਬਾਹਮਣਾਂ ਵਾਂਗੂ ਸਾਰਿਆਂ ਥਾਂ, ਔਰ ਕਿਰਪਾਨ ਦਾ ਅਮਰ ਦਿੰਦੇ ਆ ਉੱਥੇ ਜਾ ਕੇ, ਫਿਰ ਬੀਬੀ ਨੂੰ ਲੜ ਲਾ ਦਿੰਦੇ ਨੇ ਮਗਰ ਤੇ ਸ਼ਬਦ ਪੜਦੇ ਨੇ ਪੱਲੇ। ਇਹ ਸਾਰਾ ਕਿਉਂ ਹੋ ਗਿਆ ਮਹਾਰਾਜ ਨਾ ਆਖਿਆ ਸੀ? ਇਹ ਸਾਰੇ ਹੀ ਮੂਰਖਾਂ ਦੇ ਕੰਮ ਹੈ। ਮੂਰਖ ਕੌਣ ਹੁੰਦਾ? ਜਿਹਨੂੰ ਗਿਆਨ ਨਾ ਹੋਵੇ। ਕ੍ਰਾਈਸਟ ਨੂੰ ਜਿਸ ਵੇਲੇ ਚਾੜਿਆ ਹੈ ਸੂਲੀ ਦੇ ਉੱਤੇ, ਉਹਦੀ ਸਲੀਬ ਚੱਕ ਕੇ, ਕਿਉਂਕਿ ਜਿਹੜੇ ਸੂਲੀ ਤੇ ਚਾੜਨਾ ਹੁੰਦਾ ਸੀ ਉਹਦੀ ਜਿਹੜੀ ਚਾੜਨੀ ਸਲੀਬ ਹੁੰਦੀ ਸੀ ਪਲੱਸ ਸਾਈਨ ਵਾਲੀ, ਜੇ ਤਿੱਕੇ ਠੋ ਕੇ ਉਹ ਜਿਹਨੇ ਸੂਲੀ ਤੇ ਚੜਨਾ ਹੋਏ ਉਹਨੂੰ ਆਪ ਚੱਕ ਕੇ ਲਿਜਾਣੀ ਪੈਂਦੀ ਸੀ। ਕ੍ਰਾਈਸਟ ਚੱਕ ਕੇ ਲਿਜਾ ਰਿਹਾ ਹੈ, ਉਹਨਾਂ ਨੇ ਨਾ ਉਹਨੂੰ ਸਲੀਬ ਤੇ ਚਾੜ ਕੇ ਕਿਲੇ ਠੋਕ ਦਿੱਤੇ। ਪਰ ਐਡਾ ਵੱਡਾ ਸਾਧੂ ਅਖੀਰ ਤੇ ਦੁਆ ਮੰਗਦਾ, ਹੇ ਮੇਰੇ ਗੋਡ, ਹੇ ਮੇਰੇ ਬਾਪ ਫਾਦਰ, ਜਿਹਨਾਂ ਨੇ ਮੈਨੂੰ ਚਾੜਿਆ ਉਹਨਾਂ ਨੂੰ ਤੂੰ ਬਖਸ਼ ਦੇ, ਕਿਉਂਕਿ ਉਹ ਮੂਰਖ ਨੇ, ਉਹਨਾਂ ਨੂੰ ਗਿਆਨ ਨਹੀਂ, ਉਹਨਾਂ ਨੂੰ ਗਿਆਨ ਦਾ ਪਤਾ ਹੀ ਨਹੀਂ। ਇਸ ਕਰਕੇ ਮਹਾਰਾਜ ਨੇ ਪੌੜੀ ਲਾਈ, ਮੂਰਖ ਉਹ ਬੰਦਾ ਹੋਏਗਾ, ਉਹ ਜ਼ੁਲਮ ਕਰੇਗਾ, ਉਹ ਇਹ ਸਾਰੀਆਂ ਚੀਜ਼ਾਂ ਜੋ ਆ ਸਲੋਕ ਚ ਆਉਣਗੀਆਂ ਕਰੇਗਾ, ਜਿਹੜਾ ਮੂਰਖ ਗਿਆਨ ਵੱਲੋਂ ਹੋਏਗਾ। ਇਸ ਕਰਕੇ ਮਹਾਰਾਜ ਨਾ ਪਹਿਲਾਂ ਹੀ ਵਾਰਾਂ ਤੋਂ ਵਧੀਕ ਚ ਗੁਰੂ ਨਾਨਕ ਨਾਲ ਲਿਖ ਦਿੱਤਾ ਸੀ ਵੀ ਸਿੱਖੀ ਦੀ ਹਾਲਤ ਹੋ ਜਾਣੀ ਹੈ ਗਿਆਨ। ਇਸ ਕਰਕੇ ਜਿਹੜੇ ਗਿਆਨ ਤੋਂ ਸੱਖਣੇ ਜਿਹਨਾਂ ਨੂੰ ਬਾਣੀ ਆ ਕਿੰਨੀ ਕੁ ਵਾਰ ਰੋਜ਼ ਆਸਾ ਦੀ ਵਾਰ ਪੜ੍ਹੀ ਜਾ ਰਹੀ ਹੈ, ਔਰ ਕਿਸੇ ਨਾ ਅੱਜ ਸੇਦਾ ਇਹਦੀ ਜਿਹੜਾ ਪਹਿਲਾ ਛੱਕਾ ਛੰਦ ਹੈ ਨਾ, ਹਾਲਾਂਕਿ ਉਹ ਲਿਖਿਆ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਤੇ ਹੋਰ ਲਿਖੇ ਹੈ ਛੱਕੇ। ਉਹ ਪਹਿਲਾ ਛੱਕਾ ਜੀ, ਗੁਰਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ, ਉਹ ਸਾਰੇ ਛੱਕੇ ਤੇ ਜ਼ੋਰ ਲਾ ਦੇਣਾ ਜਿਸ ਵੇਲੇ ਆ ਬਾਹਰ ਆਉਣੀ, ਜਿਹਦੇ ਚ ਐਡਾ ਗਿਆਨ ਦੇ ਰਹੇ ਨੇ ਮਹਾਰਾਜ, ਉਹ ਮੂਰਖਾਂ ਨੂੰ ਕੁਰਲੀ ਕਰਕੇ ਸੁੱਟ ਦੇਣੇ। ਦਬਾ ਦੋ ਵਾਰ ਪੜੀ, ਹੁਣ ਪੜੀ ਜਾ ਰਹੀ, ਕਹਿੰਦੇ ਜੀ ਆਸਾ ਦੀ ਵਾਰ ਹੈ, ਇਹਨੂੰ ਪੜਨ ਦੇ ਨਾਲ ਤੁਹਾਡੀਆਂ ਆਸਾ ਪੂਰਨ ਹੋ ਜਾਣਗੀਆਂ। ਹੋਏ ਆਸਾ ਦੀ ਵਾਰ ਤੇ ਲਫ਼ਜ਼ ਹੀ ਕਿਤੇ ਹੈ ਨੀ, ਇਹ ਇੱਕੋ ਇੱਕ ਵਾਰ ਹੈ ਜਿਹਦੇ ਉੱਤੇ ਵਾਰ ਲਿਖੇ ਆ ਸਿਰ, ਬਾਕੀਆਂ ਤੇ
ਸਾਰੰਗ ਦੀ ਵਾਰ, ਫਲਾਨੀ ਵਾਰ, ਗੌੜੀ ਦੀ ਵਾਰ,
ਇਹ ਕਮਾਲ ਦੀ ਵਾਰ ਹੈ ਜਿਹਦੇ ਉੱਤੇ ਨਾ ਹੀ ਹੈ ਨਹੀਂ। ਇਹਦਾ ਨਾਂ ਹੈ ਵਾਰ ਸਲੋਕਾਂ ਨਾਲ, ਸਲੋਕ ਵੀ ਮਹਿਲ, ਇਹ ਆਸਾ ਦੀ ਵਾਰ ਨਹੀਂ ਹੈ। ਆਸਾ ਜਿਹੜੀ ਰਾਗ ਸੀ ਉਹਦੀਆਂ ਸੈਂਚੀਆਂ ਦੇ ਵਿੱਚ ਕੰਪਾਈਲ ਕੀਤੀ ਹੈ, ਪਰ ਇਹ ਮਹੱਲੇ ਪਹਿਲੇ ਔਰ ਦੂਜੇ ਦਾ ਨਰੋਲ ਸ਼ੁੱਧ ਗਿਆਨ ਹੈ, ਔਰ ਇਹਦੇ ਉੱਤੇ ਲਫ਼ਜ਼ ਆਸਾ ਦੀ ਵਾਰ ਹੈ ਨਹੀਂ। ਇਹਦੇ ਨੂੰ ਆਸਾ ਦੀ ਵਾਰ ਕਹਿਣਾ ਬਾਣੀ ਨੂੰ ਵਿਗਾੜਨਾ ਹੈ। ਇਸ ਕਰਕੇ ਇਹ ਵਾਰ ਹੈ ਨਿਰੀ, ਔਰ ਇਸ ਕਰਕੇ ਉਸ ਵਾਰ ਦੇ ਵਿੱਚ ਫਿਰ ਮਹਾਰਾਜ ਨਾ ਆ ਗਿਆ ਵੀ ਇਹਨਾਂ ਬੰਦਿਆਂ ਨੂੰ ਕੀ ਕੀਤਾ ਜਾਏ ਜਿਹੜੇ ਕਿ ਕੀ ਕਰ ਰਹੇ ਨੇ।
ਪਹਿਲਾਂ ਸੁੱਚਾ ਆਪ ਹੋਏ, ਇਹ ਪਹਿਲਾਂ ਸੁੱਚਾ ਆਪ ਹੋਏ, ਜੋਕ ਮਹੱਲਾ ਪਹਿਲਾ ਟੁੰਡੇ ਅਸਰਾਜੇ ਕੀ ਧੁਨੀ, ਪਹਿਲਾਂ ਸੁੱਚਾ ਆਪ ਹੋਏ, ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖ ਉਹਨ ਸੁੱਚੇ ਕੋਈ ਨਾ ਪਿੱਟਿਓ ਜਾਏ ਕੋਈ ਨਾ ਸੁੱਚਾ ਹੋਏ ਕਹਿ ਜੀਵਿਆ ਸੁੱਚਾ ਹੋਏ ਕਹਿ ਲੱਗਾ ਪੜਨ ਸਲੋਕ ਲੱਗਾ ਪੜਨ ਸਲੋਕ ਕੋ ਹੱਥੀ ਜਾਏ ਸੱਤਿਆ ਕੋ ਹੱਥੀ ਜਾਏ ਸੱਤਿਆ ਕਿਸੇ ਲੱਗਾ ਦੁੱਖ ਕਿਸੇ ਲੱਗਾ ਅੰਨ ਦੇਵਤਾ ਪਾਣੀ ਦੇਵਤਾ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਪੰਜਵਾਂ ਪਾਇਆ ਹੋਆ ਪਾਕ ਪਵੇਤ ਹੋਆ ਪਵੇਤ ਪਾਪੀ ਸਿਓ ਤਨ ਕੱਢਿਆ
ਪਾਪੀ ਸਿਓ ਤਨ ਕੱਢਿਆ
ਥੁੱਕਾਂ ਪਈਆਂ ਦੇਤ ਥੁੱਕਾਂ ਪਈਆਂ ਦੇਤ ਇਹ ਜਿਤ ਮੁੱਖੇ ਨਾਮ ਨਾ ਉਚਰੇ ਮੁੱਖੇ ਨਾਮ ਨਾ ਉਚਰੇ ਬਿਨ ਨਵੇਂ ਰਸ ਖਾਹੇ ਬਿਨ ਨਾਨਕ ਏਵੇਂ ਜਾਣੀਐ ਨਾਨਕ ਤਿਤ ਮੁੱਖ ਥੁੱਕਾਂ ਪਾਹੇ
ਮਹਾਰਾਜ ਮਹੱਲਾ ਪਹਿਲਾ ਜਿੱਦਾਂ ਕੋਈ ਤਸਵੀਰ ਬਣਾਉਣ ਲੱਗਾ ਛੋਟੇ ਛੋਟੇ ਬੁਰਸ਼ ਮਾਰਦਾ ਹੈ ਨਾਲ ਹੀ ਤਸਵੀਰ ਬਣਾਈ ਜਾਂਦਾ ਉਸ ਬਾਹਮਣ ਦਾ ਹਾਲ ਜਾਂ ਉਹਨਾਂ ਸਿੱਖਾਂ ਦਾ ਜਿਹੜੇ ਪਵਿੱਤਰ ਦੇਗ ਉੱਤੇ ਦੇ ਕੇ ਪਹਿਲਾਂ ਤਿਆਰ ਕਰਕੇ ਫਿਰ ਅੱਗੇ ਪਾਣੀ ਦਾ ਛੱਟਾ ਦੇ ਕੇ ਫਿਰ ਪਹਿਰੇ ਤੇ ਬਿਠਾਲ ਦਿੰਦੇ ਨੇ ਵੀ ਕੋਈ ਬੇਅਮਰਤੀਆ ਦੇਗ ਨੂੰ ਹੱਥ ਨਾ ਲਾਦਾ ਐਸਾ ਸੁੱਚਾਪਣਾ ਵਰਤਦਾ ਉਹਨਾਂ ਤੇ ਆ ਪਹਿਲਾ ਸਲੋਕ ਲਾਇਆ ਮਹਾਰਾਜ ਨੇ ਕਿਉਂਕਿ ਉਸ ਵੇਲੇ ਹੈ ਨਹੀਂ ਸੀ ਨਹੀਂ ਤੇ ਘੱਟ ਕਦੀ ਨਾ ਕਰਦੇ ਉਸ ਵੇਲੇ ਆਹੋ ਹੀ ਸ਼੍ਰੇਣੀ ਮੋਹਰੇ ਸੀ ਜਿਹੜੀ ਇਹ ਕੰਮ ਕਰ ਰਹੀ ਸੀ ਉਹਨਾਂ ਦੀ ਨਕਲ ਹੁਣ ਸਾਰੇ ਹੀ ਜਥੇ ਕਰ ਰਹੇ ਉਹ ਕਹਿੰਦੇ ਵੀ ਤੂੰ ਪਹਿਲਾਂ ਆਪ ਸੁੱਚਾ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਫਿਰ ਤੂੰ ਜਿੱਥੇ ਬੈਠਣਾ ਸੀ ਉੱਥੇ ਵੀ ਐਨ ਪੋਚਾ ਪਾਚਾ ਦੇ ਕੇ ਜਗ੍ਹਾ ਸੁੱਚੀ ਕੀਤੀ ਜਦਕਿ ਸਾਰੀ ਧਰਤੀ ਤੇ ਸਾਰੀਆਂ ਜਗ੍ਹਾ ਸੁੱਚੀਆਂ ਤੂੰ ਉਹ ਜਗ੍ਹਾ ਨੂੰ ਪਹਿਲਾਂ ਪਵਿੱਤਰ ਕੀਤਾ ਵੀ ਦੇਗ ਜੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਲਿਆ ਕੇ ਰੱਖੋ ਅੱਛਾ ਪਹਿਲਾਂ ਤੂੰ ਪਵਿੱਤਰ ਥਾਂ ਬਣਾਇਆ ਫਿਰ ਤੂੰ ਉੱਥੇ ਲਿਆ ਕੇ ਤੇ ਆਪ ਸੁੱਚਾ ਹੋਇਆ ਫਿਰ ਸੁੱਚੇ ਬੈਠਾ ਫਿਰ ਸੁੱਚੇ ਅੱਗੇ ਰੱਖੇ ਉਹਨ ਅੱਗੇ ਫਿਰ ਉਹ ਸੁੱਚੀ ਜਿਹੜੀ ਚੀਜ਼ ਸੀ ਰੱਖੀ ਕੋਈ ਨਾ ਪਿੱਟਿਓ ਜਾਏ ਇਹਦੇ ਲਾਗੇ ਨਾ ਕੋਈ ਜਾਇਓ ਪਿੱਟੇ ਜਾਓਗੇ ਇਹ ਦੇਗ ਸਾਡੀ ਪਿੱਟੀ ਜਾਊ ਜਾਂ ਸਾਡਾ ਬਾਹਮਣ ਕਹਿ ਰਿਹਾ ਸੁੱਚਾ ਹੋਏ ਕੇ ਜੀਵਿਆ ਫਿਰ ਤੂੰ ਨਹਾ ਕੇ ਆਇਆ ਸੁੱਚਾ ਹੋਏ ਕੇ ਜੇਵਿਆ ਕਹਿੰਦੇ ਖਾਣ ਨੂੰ ਫਿਰ ਤੂੰ ਭੋਜਨ ਖਾਣ ਲੱਗਾ ਸੁੱਚਾ ਹੋਏ ਕੇ ਜੇਵਿਆ ਫਿਰ ਖਾਣ ਤੂੰ ਪਹਿਲਾਂ ਤੂੰ ਇੱਕ ਸਲੋਕ ਪੜ੍ਹਦਾ ਉਹ ਬਾਣੀ ਪੜ੍ਹਦੇ ਹੈ ਕੋਈ ਉਹ ਪਵਿੱਤ ਹੁਣ ਲਾਓ ਭੋਗ ਹਰ ਰਾਏ ਉਹ ਕੀ ਹੈ ਜੀ ਰਸੋਈ ਪਵਿੱਤ ਹਾਂ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਓ ਭੋਗ ਹਰ ਰਾਏ ਲਾ ਦਿਓ ਜੀ ਉਹ ਫੇਰ ਦਿੰਦੇ ਨੇ ਕਿਰਪਾਨ ਫਿਰ ਵਿੱਚ ਉਹ ਫਿਰ ਲੜਦੇ ਨੇ ਉਹ ਏਦਾਂ ਥੋੜੀ ਫੇਰ ਨਹੀਂ ਹੈ ਉਹ ਸਾਰੇ ਉਹ ਅਸੀਂ ਤੁਹਾਨੂੰ ਦੱਸਿਆ ਸੀ ਨਾ ਵੀ ਸਾਡੇ ਅਸੀਂ ਪਹਿਲੀ ਵਾਰੀ ਸਿੱਧੇ ਸਾਧੇ ਪਟਿਆਲੇ ਚ ਕੀਰਤਨ ਕਰ ਰਹੇ ਸਾਰਾ ਸਾਰੀ ਰਾਤ ਦੱਬੀ ਜਾਣਾ ਕੰਮ ਨੂੰ ਹਲੇ ਅਸੀਂ ਜਥੇ ਚ ਆਏ ਨਹੀਂ ਸੀ ਸਾਨੂੰ ਰੀਝ ਬੜੀ ਸੀ ਇਸ ਜਥੇ ਚ ਆਉਣ ਦੀ ਉਹ ਅਸੀਂ ਜੀ ਉਸ ਵੇਲੇ ਉਹ ਦੇਗ ਲਿਆ ਗਏ ਤੇ ਉਹ ਜਿਸ ਘਰ ਚ ਅਸੀਂ ਪਾਠ ਰੱਖਿਆ ਸੀ
ਜਾਂ ਕੀਰਤਨ ਰੱਖਿਆ ਸੀ ਰਾਤ ਦਾ, ਉਹ ਸਾਨੂੰ ਸਾਡੇ ਕਿਸੇ ਦੇ ਗਲ ਚ ਕਿਰਪਾਨ ਹੁੰਦੀ ਨਹੀਂ ਸੀ। ਉਹ ਮੈਂ ਅਰਦਾਸ ਕਰ ਰਿਹਾ ਸੀ ਤੇ ਮੇਰੇ ਮਾਮਾ ਜੀ ਉਹ ਦੂਸਰੇ ਨੂੰ ਇੱਕ ਨੂੰ ਕਹਿੰਦੇ, ਓਏ ਉਹ ਤੇ ਆ ਗਿਆ ਉਸ ਥਾਂ ਵੀ ਉਹਨੇ ਉਹ ਕਹਿ ਦੇਣਾ ਹੁਣ ਲਾ ਭੋਗ ਹਰ ਰਾਏ ਤੇ ਤੁਹਾਡੇ ਕੋਲ ਕਿਰਪਾਨ ਕਿਸੇ ਕੋਲ ਹੈ? ਉਹ ਕਿਸੇ ਕੋਲ ਵੀ ਰੱਖ? ਕਹਿੰਦੇ ਯਾਰ ਮੇਰੇ ਕੋਲ ਵੀ ਹੈ। ਕਹਿੰਦੇ ਇਹਨਾਂ ਘਰ ਵਾਲਿਆਂ ਨੂੰ ਪੁੱਛੋ ਇਹਨਾਂ ਨੇ ਕਿਰਪਾਨ ਨਹੀਂ ਕੋਈ ਰੱਖੀ। ਉਹ ਘਰ ਵਾਲੇ ਕਹਿੰਦੇ ਜੀ ਨਹੀਂ ਸਾਡੇ ਕੋਲ ਕੋਈ ਕਿਰਪਾਨ ਨਹੀਂ। ਕਹਿੰਦੇ ਉਹ ਤੁਸੀਂ ਕਾਹਦੇ ਸਿੱਖੋ ਕਿਰਪਾਨ ਨਹੀਂ ਰੱਖੀ ਇੱਕ? ਉਹ ਕਹਿੰਦੇ ਜੀ ਇੱਕ ਹੈਗੀ ਹੈ ਪਿੱਛੇ ਕਿੱਲੀ ਨਾ ਟੰਗੀ। ਉਹ ਜਿਸ ਵੇਲੇ ਪਾਕਿਸਤਾਨ ਚੋਂ ਆਏ ਨਾ ਉਧਰਲੇ ਸਿੰਘ ਪਿਛੌਰ ਗਿਆ ਸਾਰੇ ਜਿੰਨੇ ਉਹ ਪਟਿਆਲੇ ਚ, ਉਹਨਾਂ ਨਾਲ ਵਿਚਾਰਿਆਂ ਨਾਲ ਲੁਹਾਰਾਂ ਕੋਲੋਂ ਦੇਸੀ ਕਿਰਪਾਨਾਂ ਜਿਹੜੀਆਂ ਬਣਾਈਆਂ ਹੁੰਦੀਆਂ ਨਾ ਉਹ ਕਿਤੇ ਉਦੋਂ ਦੀ ਬਣਾਈ ਸੇਫ ਸਾਈਡ ਲਈ, ਉਹ ਉਹਨਾਂ ਨਾਲ ਪਿੱਛੇ ਕਿਤੇ ਕਿੱਲੀ ਤੇ ਟੱਗੀ ਸੀ ਉਹਦਾ ਪਹਿਲਾਂ ਕੱਠਾ ਘੁੱਠਾ ਉਹਨਾਂ ਨਾਲ ਲਾਇਆ, ਉਹ ਫਿਰ ਮਾਮੇ ਨਾਲ ਕੱਠਾ ਲਾ ਕੇ ਨਾ ਤੇ ਉਹਨੂੰ ਕਹਿੰਦਾ ਯਾਰ ਇਹਨੂੰ ਵਿੱਚੋਂ ਕੱਢੀਏ ਵੀ ਛੋਟੀ ਤੇ ਹੈ ਨੀ, ਚਲੋ ਵੱਡੀ ਨੇ ਭੋਗ ਲਵਾ ਦਿੰਦੇ। ਉਹ ਨਿਕਲੇ ਨਾ ਉਧਰ ਅਰਦਾਸ ਹੋਣ ਡਈ, ਉਹ ਕਹਿੰਦਾ ਯਾਰ ਖਿੱਚ ਨੂੰ ਇਧਰੋਂ ਮੈਂ ਫੜਦਾ ਉਧਰੋਂ ਮੈਂ ਫੜਦਾ, ਉਹ ਦੋਨੋਂ ਜਣੇ ਨਾ ਉਧਰ ਅਰਦਾਸ ਮੈਂ ਕਰ ਰਿਹਾ ਉਹ ਖਿੱਚੀ ਜਾਣ, ਉਹ ਵਿੱਚੋਂ ਨਿਕਲੇ ਹੀ ਨਾ। ਉਹ ਕਹਿੰਦੇ ਯਾਰ ਛੱਡ ਉਹ ਤੇ ਆ ਗਿਆ, ਮੈਂ ਕਿਤੇ ਕਹਿਤਾ ਲਾਓ ਭੋਗ, ਸਾਨੂੰ ਬੜੀ ਰੀਝ ਹੁੰਦੀ ਸੀ ਉਸ ਸਲੋਕ ਦੀ, ਉਹ ਲਾਓ ਉਹਨਾਂ ਨਾਲ ਸਣੇ ਮਿਆਂ ਨੀ ਭੋਗ ਲਵਾ। ਇਹ ਹੱਡ ਬੀਤੀਆਂ ਲੇਕਿਨ ਹੈ ਸਿੱਧੇ ਪਦਰੇ, ਸਾਨੂੰ ਕੁਛ ਐਸਾ ਨੀ। ਮੈਂ ਬਾਅਦ ਉਹ ਮੈਂ ਕਿਹਾ ਮਾਮਾ ਜੀ ਤੁਸੀਂ ਆਹ ਕੀ ਕੀਤਾ? ਬਾਅਦ ਚ ਮੈਂ ਪੁੱਛਿਆ, ਉਹ ਕਹਿੰਦਾ ਸਹੁਰੇ ਨਿਕਲੇ ਵੀ ਵਿੱਚੋਂ ਤੇ ਈਦੋਂ ਬਾਅਦ ਤੰਬਾ ਫੂਕਣਾ ਸੀ, ਈਦ ਲੰਘ ਗਈ ਮਗਰੋਂ ਚਿੱਟਾ ਤੰਬਾ ਪਾਈ ਫਿਰੇ। ਕਹਿੰਦੇ ਜਦੋਂ ਤੂੰ ਲੰਘ ਗਿਆ ਜਦੋਂ ਤੂੰ ਕਹਿਤਾ ਲਾ ਭੋਗ ਹਰ ਰਸਾ, ਅਸੀਂ ਤੇ ਇੱਕ ਮਿੰਟ ਨੀ ਭਰੇ ਹੋਏ। ਇਸ ਕਰਕੇ ਪਹਿਲਾਂ
ਸੁੱਚਾ ਆਪ ਹੋਏ ਤੇ ਸੁੱਚੇ ਬੈਠਾ ਆਏ, ਤੇ ਸੁੱਚੇ ਅੱਗੇ ਰੱਖੀ ਉਹਨ ਕੋਈ ਨਾ ਪਿੱਟੇ ਹੋ ਜਾਏ, ਤੇ ਸੁੱਚਾ ਹੋਏ ਕਹਿ ਜੇਵਿਆ ਲਗਾ ਪੜਨ ਸਲੋ ਇੱਕ।
ਉਹ ਸਲੋਕ ਕੀ ਪੜਦਾ ਸੀ? ਇਹ ਮਹਾਰਾਜ ਦੀ ਬਾਣੀ ਬੜੀ ਉੱਚ ਹੱਦੀ ਹੈ। ਉਹ ਸਲੋਕ ਅੱਗੇ ਦਿੱਤਾ ਹੈ, ਉਹ ਜੋ ਚੀਜ਼ ਖਾਂਦਾ ਸੀ ਉਹ ਕਹਿੰਦਾ ਸੀ ਅੰਨ ਦੇਵਤਾ, ਇੰਨਿਆਂ ਦੇਵਤਿਆਂ ਦਾ ਨਾਂ ਲੈਂਦਾ ਸੀ। ਲੱਗਾ ਪੜਨ ਸਲੋਕ ਗਾਂ ਜਾ ਕੇ ਦਿੱਤਾ ਮਹਾਰਾਜ ਨੇ ਤਾਂ ਕਿ ਖੋਦੀਆਂ ਨੂੰ ਪਤਾ ਲੱਗ ਜਾਏ। ਇਸ ਕਰਕੇ ਉਹ ਅੱਗਾ ਉਹ ਸਲੋਕ ਹੀ ਕੱਢਦਾ ਸੀ, ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਤੇ ਪੰਜਵਾਂ ਪਾਇਆ ਢੇਰਤ, ਫਿਰ ਵਿੱਚ ਘਿਓ ਵੀ ਪਾਉਂਦਾ ਸੀ ਦੇਸੀ ਗਾਂ ਦਾ, ਸੁੱਕੀ ਨਹੀਂ ਸੀ ਖਾਂਦਾ ਬਾਹਮਣ। ਪੰਜਵਾਂ ਪਾਇਆ ਕਿਰਤ ਤੇ ਉਹ ਕਿਰਤ ਕਹਿੰਦੇ ਪੰਜਵਾਂ ਕਦੇ ਪੁਰਾਤਨ ਸਿੰਘ ਪੰਜਵਾਂ ਕਹਿੰਦੇ ਆ ਘਿਓ ਨੂੰ, ਨਵਾਬ ਕਪੂਰ ਸਿੰਘ ਦੀ ਬੋਲੀ ਜਿਸ ਵੇਲੇ ਝੱਲਾਂ ਚ ਸਿੰਘ ਰਹਿੰਦੇ ਸੀ ਤੇ ਉਹਨਾਂ ਦੇ ਕੋਲਡ ਵਰਲਡ ਹੁੰਦੇ ਸੀ, ਘਿਓ ਨੂੰ ਪੰਜਵਾਂ ਤੇ ਤੇਲ ਨੂੰ ਛੇਵਾਂ, ਘਿਓ ਨੂੰ ਪੰਜਵਾਂ ਤੇਲ ਨੂੰ ਛੇਵਾਂ ਤੇ ਗੁੜ ਨੂੰ ਸਿਰ ਜੋੜ ਕਹਿੰਦੇ ਸੀ, ਕਿਉਂਕਿ ਜੇ ਗੁੜ ਬਾਲਾਂ ਨੂੰ ਲੱਗ ਜਾਏ ਨਾ ਤੇ ਬਾਲ ਜੁੜ ਜਾਂਦੇ। ਆ ਬਾਲਟੀ ਨੂੰ ਜਲਾਈ ਕਹਿੰਦੇ ਸੀ, ਗਲਾਸ ਜਿਹੜਾ ਸਿੱਧਾ ਖੜਾ ਹੋ ਜਾਏ ਉਹਨੂੰ ਬੇਈਮਾਨ ਕਹਿੰਦੇ ਸੀ ਕਿਉਂਕਿ ਡੁੱਲ ਜਾਂਦਾ ਛੇਤੀ ਨਾ। ਬਾਟਾ ਜਿਹੜਾ ਸੰਘਾ ਦਾ ਹੁੰਦਾ ਸੀ ਉਹ ਇਕੁਲਿਬਰੀਅਮ ਚ ਪੂਰੇ ਚ, ਉਹ ਦੂਸਰਾ ਗਲਾਸ ਛੇਤੀ ਨਾ, ਇਸ ਕਰਕੇ ਉਹਨਾਂ ਨੇ ਐਸੇ ਐਸੇ ਨਾਂ ਰੱਖੇ ਸੀ। ਤੋ ਬਾਹਮਣ ਨਾ ਇਹਨਾਂ ਨਾਂ ਧਿਰਤ ਕਹਿੰਦੇ, ਪੰਜਵਾਂ ਕਹਿੰਦੇ ਆ ਘਿਓ ਨੂੰ, ਇਸ ਕਰਕੇ ਪੰਜਵਾਂ ਦੇਵਤਾ ਕਿਹੜਾ ਪਾਇਆ ਫਿਰ ਘਿਓ ਪਾਇਆ। ਉਹ ਕਹਿੰਦਾ ਇਹ ਨੀ ਵੀ ਜਿੱਥੇ ਸਾਰਾ ਮਾਲ ਸੁੱਟ ਰਿਹਾ ਨਾ ਉਹ ਅੰਦਰ ਤੇ ਪਾਪਾਂ ਨਾ ਭਰੇ ਆ, ਪਾਪੀ ਸੀ ਉਹ ਤਨ ਗੱਡਿਆ। ਉਹ ਕਹਿੰਦੇ ਜੋ ਇਹ ਭੋਜਨ ਖਾਈ ਜਾਂਦਾ ਅੰਦਰ ਤੇ ਪਾਪ ਹੀ ਪਾਪ ਹੈ, ਜੇ ਇਹਦਾ ਤੇ ਤਨ ਗੱਡਿਆ ਪਿਆ ਹੈ ਪਾਪਾਂ ਨਾਲ, ਤੇ ਇਹ ਭੋਜਨ ਥੋੜਾ ਦੇਵਤਿਆਂ ਦਾ ਨਾਂ ਲੈਣ ਡਿਆ ਤੇ ਇਹ ਥੁੱਕ ਮੂੰਹ ਚ ਪਾਈ ਜਾ ਰਿਹਾ। ਇਸ ਕਰਕੇ ਜੇ ਉਹ ਕਹਿੰਦੇ ਇਹ ਜੇ ਤੂੰ ਚਲੋ ਇਹ ਕਰ ਹੀ ਲਿਆ ਸਭ ਕੁਛ ਪਰ ਫਿਰ ਵੀ ਜੇ ਤੂੰ ਨਾਮ ਜਪ ਕੇ ਖਾਏਗਾ ਨਾ ਤੇ ਤਾਂ ਤੇਰਾ ਪ੍ਰਵਾਨ ਗਾ। ਨਾਮ ਬਾਹਮਣ ਨੂੰ ਤੇ ਪਤਾ ਹੀ ਨਹੀਂ ਹੈ, ਹੁਣੇ ਤੇ ਦੇਵਤਿਆਂ ਦਾ ਨਾਂ ਲਿਆ ਰੱਬ ਦਾ ਨਾਂ ਲਿਆ ਨਹੀਂ। ਇਸ ਕਰਕੇ ਜਿਤ ਮੁਖੇ ਨਾਮ ਨਾ ਉਚਰੈ, ਜਿਤ ਮੁਖੇ ਨਾਮ ਪੀਣ ਨਵੇਂ ਰਸ ਖਾਹੇ, ਪੀਣ ਨਵੇਂ ਰਸ ਖਾਹੇ, ਨਾਨਕ ਐਵੇਂ ਜਾਣੀਐ, ਜਿਤ ਮੁਖੇ ਐਵੇਂ ਜਾਣੀਐ, ਜਿਤ ਮੁਖੇ ਸੁਖ ਕਾ ਪਾਹੇ,
ਆਖੋ ਜਿਹੜਾ ਸਿੱਖ
ਤੱਤੀ ਚਾਹ ਲੈ ਕੇ ਬੈਠਾ ਰਹਿੰਦਾ ਹੈ, ਹੋਰ ਬਕਵਾਸ ਕਰਦਾ ਰਹਿੰਦਾ ਹੈ, ਇਹ ਬਾਣੀ ਉਹਨਾਂ ਲਈ ਹੈ। ਜਦੋਂ ਤੱਕ ਉਹ ਠੰਡੀ ਨਹੀਂ ਹੁੰਦੀ, ਥੋੜੀ ਥੋੜੀ ਨਿਚਕਰ ਨਾਮ ਜਪੋ ਮੋਨ। ਰੋਟੀ ਹੈ, ਜਿੰਨਾ ਵੀ ਵਿੱਚ ਟਾਈਮ ਮਿਲਦਾ ਹੈ, ਚਾਹ ਪੀਣ ਲੱਗੇ ਹੋ, ਦੁੱਧ ਪੀਣ ਲੱਗੇ ਹੋ, ਉਨੀ ਚੱਕਰ ਕੀ ਕਰੋ, ਰੱਖ ਲਓ, ਹੌਲੀ ਹੌਲੀ ਪੀਓ, ਫਿਰ ਜਿੱਤ ਮੁੱਖੇ ਨਾਮ ਨਾ ਉਚਰੇ,
ਫਿਰ ਜਿੱਤ ਮੁੱਖੇ ਨਾਮ ਨਾ ਉਚਰੇ, ਬਿਨ ਨਾਵੇ ਰਸ ਖਾਏ, ਇਹ ਬਿਨ ਨਾਵੇ ਰਸ ਖਾ,
ਸਿੱਖਾਂ ਲਈ ਹੈ, ਕੋਈ ਰਸ ਬਗੈਰ ਨਾਮ ਜਪਣ ਤੋਂ ਨਾ ਖਾਓ।
ਜਿਤ ਮੁਖੇ ਨਾਮ ਨਾ ਉਚਰੈ, ਜਿਤ ਮੁਖੇ ਨਾਮ ਨਾ ਉਚਰੈ, ਬਿਨ ਨਾਵੇਂ ਰਸ ਖਾਹੇ, ਨਾਨਕ ਏਵੈ ਜਾਣੀਐ, ਨਾਨਕ ਏਵੈ ਜਾਣੀਐ, ਨਾਨਕ ਭੁੱਖਾ ਪਾਏ
ਅੰਮ੍ਰਿਤ ਬਾਜ ਚਿੰਨ
ਸਤਿਗੁਰ ਕੀ ਬਾਣੀ, ਅੰਮ੍ਰਿਤ ਬਚਨ ਸਤਿਗੁਰ ਕੀ
ਬਾਣੀ ਨਹੀਂ ਹੈ ਇੱਥੇ, ਗੁਰਬਾਣੀ ਵੱਲ ਇਸ਼ਾਰਾ ਨਹੀਂ ਹੈ, ਸਤਿਗੁਰ ਦੇ ਬਚਨ ਵੱਲ ਇਸ਼ਾਰਾ ਹੈ। ਜਿਹੜਾ ਬਚਨ ਹੈ ਨਾ ਗੁਰਮੰਤਰ, ਉਹ ਅੰਮ੍ਰਿਤ ਬਾਣੀ ਹੈ,
ਅੰਮ੍ਰਿਤ ਬਾ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ।
ਵਾਹਿਗੁਰੂ 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 ਵਾਹਿ ਅੰਮ੍ਰਿਤ ਬਚਨ
ਸਤਿਗੁਰ ਕੀ ਬਾਣੀ। ਇਹ ਜੋ ਬੋਲੇ ਉਹ ਬੋਲੀ ਸੁਮੁਖ ਅੰਮ੍ਰਿਤ ਪਾਵੇ, ਜੋ ਬੋਲੇ ਸੁਮੁਖ ਅੰਮ੍ਰਿਤ ਪਾਵੇ।
ਇੱਥੇ ਦੂਰ ਨਹੀਂ ਜਾਣ ਦੀ ਲੋੜ, ਆ ਜਮਨਾ ਦਾ ਪੁਲ ਪਾਰ ਕਰੋ ਤੇ ਉੱਥੇ ਬੈਠੇ ਆ, ਮੂੰਹ ਬੰਨ ਕੇ ਬਾਣੀ ਪੜਨ ਵਾਲੇ। ਆ ਜਿਹੜੀ ਜ਼ਮੀਨ ਦਿੱਤੀ ਹੈ ਬੂਟਾ ਸੇਨਾ, ਉੱਥੇ ਸੰਤ ਮੀਆਂ ਸਿੰਘ ਦੇ ਡੇਰੇ ਅਸੀਂ ਗਏ, ਦੇਖੇ ਉਹ ਖੰਡ ਪਾਠ ਕਰੀ ਜਾ ਰਹੇ, ਮੂੰਹ ਬੰਨੇ ਆ ਸਾਰਾ, ਤੇ ਉਹ ਬਾਣੀਆਂ ਪੜੀ ਜਾਏ, ਨਾਲ ਪੋਥੀ ਹੈ, ਸਾਰਾ ਖੰਡ ਪਾਠ ਚੱਲ ਰਿਹਾ, ਮੂੰਹ ਬੰਨੇ ਸਾਰਿਆਂ ਨਾਲ। ਅਸੀਂ ਕਿਹਾ ਜੀ ਇਹ ਮੂੰਹ ਕਿਉਂ, ਕਹਿੰਦੇ ਜੀ ਇਹ ਥੁੱਕ ਡਿੱਗਦਾ ਹੈ ਤੇ ਉਹਦੀ ਕਿਤਾਬ। ਉਹ ਮੈਂ ਕਿਹਾ ਗੁਰੂ ਜੀ ਮਹਾਰਾਜ ਦੀ ਐਡੀ ਪਵਿੱਤਰ ਬਾਣੀ, ਉਹ ਜਦੋਂ ਬੋਲੋ ਥੁੱਕ ਨਹੀਂ ਰਹਿੰਦਾ।
ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੇ ਸੁਮੁਖ ਅੰਮ੍ਰਿਤ ਪਾਵੇ, ਜਿਤ ਮੁਖ ਨਾਮ ਨਾ ਉਚਰੇ,
ਬਾਬੇ ਨਾਨਕ ਦੀ ਬਾਣੀ ਦੇਖ ਲਿਆ ਕਰੋ, ਜਿਹੜਾ ਖੰਡ ਪਾਠ ਕਰ ਰਿਹਾ ਉਹ ਚ ਲਿਖਿਆ ਮਹੱਲੇ ਪਹਿਲੇ ਨਾ, ਜੂਠ ਨਾ ਰਾਗੀ, ਜੂਠ ਨਾ ਵੇਦੀ, ਜੂਠ ਨਾ ਚੰਦ ਸੂਰਜ ਕੀ ਭੇਦੀ, ਜੂਠ ਨਾ ਪਾਉਣੇ, ਜੂਠ ਨਾ ਪਾਣੀ। ਉਹ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਕਿਤਾਬ ਤੇ ਥੁੱਕ ਡਿੱਗਦੇ ਜਾਂ ਜੂਠਾ ਹੋ ਜੂਗਾ, ਇੱਥੇ ਤੱਕ ਆ ਰਿਹਾ ਜੇ ਕਿਤੇ ਕੋਈ ਆ ਜੀਵ ਨਾ ਥੁੱਕ ਲਾ ਕੇ ਕੋਈ ਪਰਤਾ, ਮਹਾਰਾਜ ਦਾ ਪਤਰਾ ਨੀ ਨਾ ਬਦਲਿਆ ਜਾਂਦਾ, ਉਹ ਦਫਤਰਾਂ ਦੀ ਆਦਤ ਪਈ ਹੁੰਦੀ ਆ, ਉਹਨੂੰ ਜੇ ਬਦਲਦਾ ਉਹ ਤੇ ਐ ਮਾਰ ਨੂੰ ਪੈਣਗੇ। ਕਹੇ ਤੁਸੀਂ ਮਹਾਰਾਜ ਨੂੰ ਜੂਠਾ ਕਰ ਦਿੱਤਾ। ਮਹਾਰਾਜ ਬਾਬਾ ਨਾਨਕ ਗਿਆਨ ਦੇ ਰਿਹਾ ਸਾਨੂੰ, ਕਹਿੰਦੇ ਉਹ ਮੂਰਖਾ ਵਾਲੇ ਕੰਮ ਨਾ ਰੋਕੋ, ਇਹ ਨਾ ਕਰੋ, ਕਿਉਂਕਿ ਸਾਰੀ ਹਵਾ ਹੀ ਜੂਠੀ ਹੈ, ਕਿਉਂਕਿ ਹਵਾ ਸਾਰਿਆਂ ਦੇ ਅੰਦਰੋਂ ਮੂੰਹ ਚ ਨਿਕਲ ਕੇ ਜਾਂਦੀ ਸਾਰਿਆਂ ਦੇ।
ਜਿਹੜਾ ਤੁਸੀਂ ਬੋਲਦੇ ਹੋ
ਹਵਾ ਅੰਦਰ ਜਾਂਦੀ ਹੈ, ਸਾਰਿਆਂ ਦੀ ਹਵਾ ਇੱਕ ਚੀਜ਼ ਹੈ, ਉਹ ਜਿਹੜੀ ਉਸੇ ਹਵਾ ਤੁਹਾਡੇ ਅੰਦਰੋਂ ਨਿਕਲ ਕੇ ਸਾਰੇ ਜਿੱਥੇ ਤੁਸੀਂ ਬੈਠੇ ਪਾਠ ਕਰ ਰਹੇ ਹੋ ਸਾਰਿਆਂ ਦੇ ਅੰਦਰ, ਇਹਦਾ ਮਤਲਬ ਹਵਾ ਝੂਠੀ ਹੋਈ। ਰਾਗ ਤੁਸੀਂ ਗਾ ਰਹੇ ਹੋ, ਰਾਗ ਮੂੰਹ ਨਾਲ ਗਾਉਂਦੇ ਆ, ਇਸ ਕਰਕੇ ਰਾਗ ਝੂਠੇ ਹੋ ਗਏ। ਰਾਗ ਵੀ ਤੇ ਗਾਈ ਜਾਂਦੇ, ਇਸ ਕਰਕੇ ਝੂਠ ਨਾ ਰਾਗੀ, ਝੂਠ ਨਾ ਬੇਦੀ। ਗਿਆਨ ਨੂੰ ਕੋਈ ਝੂਠ ਨਹੀਂ ਚੜਦੀ, ਇਹ ਗਿਆਨ ਹੈ, ਬ੍ਰਹਮ ਗਿਆਨ, ਇਹਨੂੰ ਕੋਈ ਝੂਠ ਨਹੀਂ ਹੈ। ਬ੍ਰਹਮਣਵਾਦ ਹੈ ਜਿਹੜਾ ਇਹਨੂੰ ਝੂਠ ਮੰਨਦਾ ਹੈ, ਇਹੋ ਹੀ ਤੇ ਭੇਦ, ਇਹੋ ਹੀ ਭਰਮਾਂ ਚੋਂ ਮਹਾਰਾਜ ਕੱਢ ਰਹੇ ਨੇ ਸਾਨੂੰ ਵਾਰ ਦੇ ਵਿੱਚੋਂ, ਵੀ ਝੂਠ ਨੂੰ ਨਾ ਮੰਨੋ। ਝੂਠ ਇੱਥੇ ਤੱਕ ਹੋ ਗਈ ਹੈ, ਖਾਣਾ ਖਾਣ ਲੱਗੇ ਨਾ ਭਾਵੇਂ ਹੱਥ ਸਾਫ਼ ਹੋਣ, ਸਭ ਕੁਛ ਹੋਣ, ਐਵੇਂ ਮਹਾਰਾਜ ਜੇ ਦੁੱਧ ਭਰ ਪਾ ਕੇ ਨਾ ਚੁਲੀ ਤੇ ਐਂ ਕਰਕੇ ਜੀ, ਹਾਂ ਉਹ ਤੁਸੀਂ ਸਾਫ਼ ਤੇ ਕੀਤੇ ਨਹੀਂ। ਚਲੋ ਸਾਬਣ ਲਾ ਕੇ, ਡਾਕਟਰ ਵੀ ਜੇ ਆਪਰੇਸ਼ਨ ਕਰਦਾ ਉਹਨੇ ਸਾਬਣ ਰੱਖਿਆ ਹੁੰਦਾ ਬਕਾਇਦਾ, ਸਾਬਣ ਲਾ ਕੇ ਦਾ ਉਹ ਜੇ ਹੱਥ ਸਾਫ਼ ਜੇ ਮੈਂ ਮੈਲੇ ਤੇ ਉਹਨਾਂ ਨੂੰ ਤੁਸੀਂ ਇੱਕ ਸਾਈਕੋਲੋਜੀਕਲ ਸਾਡੇ ਬ੍ਰੇਨ ਐਸੇ ਵਾਸ਼ ਆਊਟ ਕਰ ਦਿੱਤੇ ਆ, ਹੱਥ ਸਾਫ਼ ਵੀ ਹੋਣਗੇ ਪਰ ਅਸੀਂ ਬਾਹਮਣ ਵਾਂਗੂ ਸੁੱਚੇ ਜ਼ਰੂਰ ਕਰਾਂਗੇ। ਮਾੜੀ ਜੀ ਚੁਲੀ ਲੈ ਲਈ, ਬਸ ਜੀ ਚੱਲ ਹੱਥ ਫੇਰ ਜਾ, ਉਹ ਬਾਹਮਣਵਾਦ ਹੈ। ਅਸਲ ਹੈ ਹਾਈਜੀਨਿਕਲੀ ਮੈਡੀਕਲੀ ਤੁਹਾਡੇ ਹੱਥ ਕਿਸੇ ਕੋਈ ਜਰਮ ਨਹੀਂ ਹੋਣੇ ਚਾਹੀਦੇ, ਜੇ ਬਾਕੀ ਤੁਸੀਂ ਤੇ ਬਾਹਮਣ ਵਾਲੀ ਝੂਠ ਮੰਗ ਰਹੇ। ਇਸ ਕਰਕੇ ਹਰ ਚੀਜ਼ ਜੋ ਸਿੱਖੀ ਜੋ ਰਹੀ ਹੈ ਉਹ ਮਜਾਲ ਹੈ, ਜੇ ਬਾਹਮਣਵਾਦ ਤੋਂ ਉਲਟ ਹੋ ਜਾਏ ਹਰ ਚੀਜ਼। ਕਿਉਂ? ਕੋਈ ਵੀ ਗਿਆਨ ਰਾਹੀਂ ਜੋ ਗੁਰੂ ਨਾਨਕ ਦੇ ਰਿਹਾ ਹੈ ਬਾਣੀ ਚ, ਵੀ ਝੂਠ ਨਾ ਰਾਗੀ, ਝੂਠ ਨਾ ਵੇਦੀ, ਝੂਠ ਨਾ ਪਾਉਣੇ, ਝੂਠ ਨਾ ਪਾਣੀ, ਕਿਸੇ ਚ ਕੋਈ ਹਵਾ ਸਾਰਿਆਂ ਦੇ ਅੰਦਰ ਜਾਂਦੀ, ਉਧਰ ਉਹ ਹੀ ਹਵਾ ਸਾਰਿਆਂ ਦੇ ਉੱਥੇ ਪੈਂਦੀ, ਸਾਰੇ ਹਵਾ ਝੂਠੀ ਹੋ ਗਈ, ਹਵਾ ਨਹੀਂ ਕਦੀ ਝੂਠੀ ਹੁੰਦੀ। ਸੱਚ ਪੁਰਾਣਾ ਨਾ ਥੀਏ ਨਾਮ ਨਾ ਮੈਲਾ ਹੋਏ, ਮਹਾਰਾਜ ਦਾ ਮਹੱਲੇ ਪਹਿਲੇ ਦਾ ਗਿਆ। ਸੱਚ ਕਦੀ ਪੁਰਾਣਾ ਨਹੀਂ ਹੁੰਦਾ ਤੇ ਨਾਮ ਕਦੀ ਮੈਲਾ ਨਹੀਂ ਹੁੰਦਾ। ਇਸ ਕਰਕੇ
ਜਿਤ ਮੁਖੇ ਨਾਮ ਨਾ ਉਚਰੇ, ਜਿਤ ਮੁਖੇ ਨਾਮ ਨਾ ਉਚਰੇ, ਭੇਣ ਨਾਵੇਂ ਰਸ ਖਾਹੇ, ਭੇਣ ਨਾਵੇਂ ਰਸ ਖਾਹੇ, ਨਾਨਕ
ਅਗਲੀ ਪੌੜੀ ਆਈ। ਫਿਰ ਇਹ ਮੂਰਖ ਨੇ ਇੱਥੇ ਬਸ ਨਹੀਂ ਕੀਤੀ, ਇਹਨੇ ਫਿਰ ਕਿਹਾ ਵੀ ਜਿਹੜੀ ਬੀਬੀ ਹੈ ਇਹਨੂੰ ਇਨਸਾਨ ਕਹੋ ਹੀ ਨਾ, ਇਹਨੂੰ ਭੰਡੋ, ਇਹਨੂੰ ਭੰਡ ਕਹੋ। ਤਾਂ ਮਹਾਰਾਜ ਨੇ ਇੱਥੇ ਭੰਡ ਲਫ਼ਜ਼ ਲਿਖਿਆ। ਕਹਿੰਦਾ ਮਹਾਰਾਜ ਇੱਕ ਨਾ ਜਿਸ ਤਰ੍ਹਾਂ ਡਰਾਮੈਟਿਕਲੀ ਕੋਈ ਚੀਜ਼ ਲਿਖਦਾ ਹੈ ਨਾ, ਇੱਦਾਂ ਛੋਟੇ ਛੋਟੇ ਲਫ਼ਜ਼ ਲਿਖੇ ਹੈ ਵੀ ਇਹ ਬਾਹਮਣਾ ਭੰਡੇ ਜੰਮੀਆਂ, ਭੰਡ ਜੰਮੀਏ ਨਹੀਂ ਹੈ, ਭੰਡ ਜੰਮੀਏ ਪੜ੍ਹਨਾ ਸਖ਼ਤ ਗਲਤੀ ਹੈ। ਭੰਡ ਥੋੜ੍ਹਾ ਤੁਸੀਂ ਭੰਡ ਨੂੰ ਥੋੜ੍ਹਾ ਜੰਮਦੇ ਹੋ, ਭੰਡੇ ਜੰਮੀਆਂ, ਤਾਂ ਸਿਹਾਰੀ ਬੁਲਾਉਣੀ ਪੈਣੀ ਤੇ ਸਿਹਾਰੀ ਹੈ, ਭੰਡੇ ਜੰਮੀਆਂ ਵੀ ਭੰਡ ਤੋਂ ਹੀ ਤੁਸੀਂ ਜੰਮਦੇ ਹੋ, ਔਰਤ ਤੋਂ ਹੀ ਭੰਡੇ ਨਿੰਮੀਏ ਆਇਆ। ਫਿਰ ਉਸੇ ਬੀਬੀ ਦਾ ਤੁਸੀਂ ਖੂਨ ਚੂਸਦੇ ਹੋ ਦੁੱਧ ਰਾਹੀਂ, ਥਣਾਂ ਰਾਹੀਂ ਉਹਨੂੰ ਨਿੰਮਦੇ ਹੋ। ਹੇ ਮਰਦ, ਹੇ ਬਾਹਮਣਾ, ਉਸੇ ਬੀਬੀ ਤੋਂ ਨੰਨਾ ਜਨਮ ਦਿੱਤਾ, ਫਿਰ ਉਹਦਾ ਹੀ ਤੂੰ ਖੂਨ ਚੂਸਦਾ ਹੈ, ਨਿੰਮਦਾ ਹੈ ਦੁੱਧ ਰਾਹੀਂ। ਭੰਡੇ ਜੰਮੀਏ, ਭੰਡੇ ਨਿੰਮੀਏ, ਤੇ ਭੰਡੇ ਮੰਗਣ ਵਿਆਹੋ, ਭੰਡ ਨਾਲ ਹੀ ਤੂੰ ਮੰਗਿਆ ਜਾਂਦਾ, ਫਿਰ ਭੰਡ ਨਾਲ ਹੀ ਵਿਆਹ ਤੇਰਾ ਹੁੰਦਾ, ਫਿਰ ਭੰਡੋਂ ਹੋਵੇ ਦੋਸਤੀ, ਫਿਰ ਤੇਰਾ ਪਿਆਰ ਵੀ ਕਿਸੇ ਭੰਡ ਨਾਲ ਹੀ ਪੈਂਦਾ ਹੈ। ਭੰਡੋਂ ਹੋਵੇ ਦੋਸਤੀ ਤੇ ਭੰਡੋਂ ਚੱਲੇ ਰਾਹੋ, ਭੰਡ ਦੇ ਨਾਲ ਹੀ ਸਾਰੀ ਦੁਨੀਆਂ ਬਣਦੀ ਆ, ਰਾਹ ਚੱਲ ਰਿਹਾ ਸਾਰਾ ਇਨਸਾਨੀਅਤ ਦਾ, ਨਹੀਂ ਤੇ ਇਨਸਾਨ ਹੀ ਖਤਮ ਹੋ ਜਾਂਦਾ, ਉਹਦੀ ਆਦਮ ਜੋ ਸਭ ਤੋਂ ਵੱਡੀ ਜੂਨੀ ਹੈ ਉਹ ਖਤਮ ਹੋ ਜਾਂਦੀ ਜੇ ਭੰਡ ਨਾ ਹੁੰਦੀ। ਭੰਡੋਂ ਚੱਲੇ ਰਾਹੋ, ਫਿਰ ਇੱਕ ਜੇ ਤੇਰੀ ਜਨਾਨੀ ਮਰ ਜਾਏ ਤੂੰ ਦੂਸਰੀ ਭਾਲਦਾ ਫਿਰਦਾ, ਭੰਡ ਮੋਆ, ਭੰਡ ਭਾਲੀ ਹੈ, ਇੱਥੇ ਡੰਡੇ ਨੂੰ ਹੱਥਾਂ ਦੇ ਔਂਕੜ ਸਿਹਾਰੀ ਨਹੀਂ ਹੈ। ਇਸ ਕਰਕੇ ਉਸੇ ਤਰ੍ਹਾਂ ਜਿਹੜਾ ਸਰੋਤਾ ਹੈ ਉਹਦੇ ਤੱਕ ਉਸੇ ਤਰ੍ਹਾਂ ਸਿਹਾਰੀਆਂ ਔਂਕੜ ਬੁਲਾ ਕੇ ਗਿਆਨ ਦੇਣਾ ਪੈਣਾ ਤਾਂ ਕਿ ਸੁਣਨ ਵਾਲੇ ਦੇ ਪੱਲੇ ਕੁਛ ਪਵੇ।
ਭੰਡੇ ਜੰਮੀਆਂ, ਭੰਡੇ ਨਿੰਮੀਆਂ, ਭੰਡੇ ਮੰਗਣ ਵਿਆਹੋ, ਭੰਡ ਹੋਵੇ ਦੋਸਤੀ, ਭੰਡ ਹੋ ਚੱਲੇ ਰਾਹੋ, ਭੰਡ ਮੂਆ, ਭੰਡ ਪਾ ਲਈਏ ਭੰਡੇ ਹੋਵੇ ਬੰਧਾਨ ਤੇ ਉਸ ਬੰਦ ਉਸੇ ਨਾਲ ਤੂੰ ਬੰਨਿਆ ਜਾਂਦਾ ਸਾਰੀ ਉਮਰ ਚ ਫਿਰ ਉਹ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਬੜੇ ਬੜੇ ਰਾਜਿਆਂ ਨੂੰ ਜਨਮ ਦੇਣ ਵਾਲੀ ਇਹ ਮਾਤਾ ਉਹਨੂੰ ਤੂੰ ਭੰਡ ਕਿਉਂ ਕਹਿਣਾ ਉਹਨੂੰ ਮੰਦਾ ਕਿਉਂ ਕਹਿਣਾ ਇੱਥੇ ਘਰ ਦੇ ਵਿੱਚ ਮੁੰਡਾ ਜੰਮ ਪੈ ਦੇ ਵਧਾਈਆਂ ਤੇ ਵਧਾਈਆਂ ਔਰ ਜੇ ਕੁੜੀ ਜੰਮ ਪੈ ਸੌਂ ਹੀ ਆਉਂਦੇ ਸਭ ਤੋਂ ਜ਼ਿਆਦਾ ਦੁੱਖ ਸੱਸ ਨੂੰ ਲੱਗਦਾ ਉਹ ਆਪ ਕਿਉਂਕਿ ਉਹ ਬਦਲੇ ਲੈਂਦੀ ਹੈ ਜਦੋਂ ਉਹ ਸੀ ਉਹਦੀ ਸੱਸ ਨਾ ਉਦੋਂ ਬਦਲੇ ਲੈ ਜਦੋਂ ਉਹ ਆਪ ਸੱਸ ਬਣੀ ਫਿਰ ਲੈ ਜੀ ਚੰਗੀ ਨੂੰਹ ਲਿਆਂਦੀ ਕੁੜੀਆਂ ਹੀ ਜੰਮੀ ਜਾਂਦੀ ਮੈਂ ਜਵਾਨੀ ਬਾਰੇ ਹੁੰਦਾ ਸਾਰਾ ਮੈਂ ਕਾਲਜ ਦੇ ਵਿੱਚ ਤਗੜਾ ਸ਼ਾਇਰ ਸੀ ਉਹ ਸਾਰਾ ਮੈਂ ਉਹ ਹਾਰ ਕੇ ਇੱਕ ਨਜ਼ਮ ਲਿਖੀ ਐਜ ਕੀ ਫੇਰ ਕੁੜੀ ਹੋਈ ਉਹਦਾ ਹੈਡਿੰਗ ਹੀ ਮੈਂ ਇਹ ਰੱਖਿਆ ਐਜ ਕੀ ਫੇਰ ਕੁੜੀ ਹੋਈ ਉਹ ਐਸੀ ਸੀ ਜਿਹੜੀ ਕੰਨ ਖੋਲਣ ਵਾਲੀ ਸੀ ਇਸ ਕਰਕੇ ਗੱਲਾਂ ਲੰਮੀਆਂ ਨੇ ਪਰ ਮੇਰੇ ਘਰ ਪੰਜ ਕੁੜੀਆਂ ਹੋਈਆਂ ਅੱਗੜ ਪਿੱਛੜ ਸਾਰੀਆਂ ਹੀ ਪਹਿਲਾਂ ਕਾਕਾ ਹੋ ਗਿਆ ਫਿਰ ਕਦੇ ਮੈਂ ਤੇ ਨਹੀਂ ਸੀ ਮੰਦਾ ਸਮਝਿਆ ਖਰੇ ਘਰ ਵਾਲੀ ਡੀਕਦੀ ਹੋਣੀ ਉਹ ਜੋੜੀ ਰਲਾਉਂਦੀ ਹੋਊ ਵੀ ਖਰੇ ਜੋੜੀ ਰਲ ਜਾਏ ਉਹ ਮਹਾਰਾਜ ਨੇ ਐਸੀ ਜੋੜੀ ਰਲਾਈ ਉਹ ਪੰਜ ਬੀਬੀਆਂ ਆਈਆਂ ਅੱਗੜ ਪਿੱਛੜ ਫਿਰ ਹੈਂ ਉਹ ਮੈਂ ਜਿਸ ਬੀਬੀ ਦੇ ਬਾਰੇ ਜੰਮਣ ਤੇ ਕਿਸੇ ਨਾਲ ਵਧਾਈ ਨਾ ਦੇਣੀ ਮੈਂ ਉਹਨੂੰ ਉਹ ਤਾੜਨਾ ਕਰਨੀ ਮੈਂ ਖਬਰਦਾਰ ਮੇਰੇ ਘਰ ਵੜਿਆ ਹਰੇ ਮੁੰਡੇ ਵਾਰੀ ਵਧਾਈਆਂ ਦਿੰਦੇ ਹੋ ਤੇ ਮੇਰੀਆਂ ਕੁੜੀਆਂ ਮੁੰਡਿਆਂ ਨਾਲ ਮਾਰੀਆਂ ਇਸ ਕਰਕੇ ਹਰਕ ਦੀ ਮੈਂ ਵਧਾਈ ਲਈ ਹਰਕ ਦਾ ਬਰਥਡੇ ਮਨਾਉਂਦੇ ਹੁੰਦੇ ਸੀ ਹਰਕ ਦਾ ਮਤਲਬ ਜੇ ਨਾ ਮਨਾਓਗੇ ਐਸ ਗੁਰੂ ਨਾਨਕ ਤੋਂ ਉਹਦੀ ਕਿਰਪਾ ਨੀ ਤੁਹਾਡੇ ਤੇ ਹੋਏਗੀ ਸੋ ਕਿਉਂ ਮੰਦਾ ਭੰਡੋ ਹੀ ਭੰਡ ਉਪਜੈ ਭੰਡ ਤੋਂ ਹੀ ਗਾਂ ਫਿਰ ਭੰਡ ਉੱਗਦੀ ਹੈ ਜਿਹੜੀ ਹੋਰ ਗਾਂ ਫਿਰ ਵਧਾਉਂਦੀ ਹੈ ਜਿੱਦਾਂ ਸੰਤਰੇ ਦੇ ਇੱਕ ਸੰਤਰਾ ਖਾ ਲਓ ਉਹਦੇ ਚ ਕਿੰਨੇ ਬੀ ਹੁੰਦੇ ਉਹ ਸੰਤਰੇ ਦਾ ਬੀ ਉਥੋਂ ਗਾਂ ਫਿਰ ਉਹ ਸੰਤਰੇ ਤੋਂ ਖਰੇ ਕਿੰਨੇ ਸੰਤਰੇ ਬਣਦੇ ਕੁਦਰਤ ਦੀ ਅਸੂਲ ਹੈ ਉਹਨੇ ਇੱਥੇ ਇਨਸਾਨ ਐਸੇ ਬਣੇ ਹੈ ਉਹ ਕਹਿੰਦੇ ਨਹੀਂ ਜੀ ਸੀਡਲੈਸ ਸੰਤਰੇ ਬਣਾਓ ਉਹ ਅਗਾ ਉੱਗਣ ਲੱਗ ਪਏ ਨੇ ਉਹ ਬੀ ਮਾਰਨ ਲੱਗ ਪਏ ਨੇ ਅੰਗੂਰਾਂ ਦੇ ਬੀ ਇੰਨੇ ਹੁੰਦੇ ਸੀ ਹੁਣ ਸੀਡਲੈਸ ਗਰੇਪ ਤੁਰ ਪਏ ਨੇ ਉਹ ਕਿਉਂ ਇਨਸਾਨ ਹੁਕਮ ਤੋਂ ਉਲਟ ਚੀਜ਼ ਕਰ ਰਿਹਾ ਆਪਣੇ ਸਵਾਦ ਲਈ ਕਈ ਵਿੱਚ ਬੀ ਰੜਕਦੇ ਆ ਖਾਣ ਲੱਗੇ ਇਹ ਐਸਾ ਬੂਟਾ ਹੈਗਾ ਉਹ ਜਿਹਦੇ ਬੀ ਨਾ ਹੋਣ ਉਹ ਭਾਈ ਇਹ ਹੁਕਮ ਤੋਂ ਉਲਟ ਚੀਜ਼ ਹੈ ਮਹਾਰਾਜ ਦੀ ਬਾਣੀ ਚ ਵੀ ਆਉਂਦੀ ਹੈ ਪੰਡੋ ਹੀ ਪੰਡੋ ਭੰਡ ਬਾਜ ਨਾ ਸੋਏ ਇਹ ਭੰਡ ਬਾਜ ਨਾ ਸੋਏ ਉਹ ਭੰਡੇ ਜੇ ਭੰਡ ਨਾ ਹੁੰਦੀ ਤੇ ਦਸੇ ਗੁਰੂ ਕਿੱਥੋਂ ਆ ਜਾਣੇ ਸੀ ਇੱਕ ਹੋਰ ਥਾਂ ਹੈ ਰਾਸਤਾ ਹੈ ਸਾਡੇ ਮਰਾਸੀਆਂ ਦੇ ਨਾਲ ਉਹ ਮੰਗਣ ਵਾਲੇ ਆਉਂਦੇ ਹੁੰਦੇ ਉਹ ਕਹਿੰਦੇ ਯਾਰ ਤੂੰ ਜੰਮਿਆ ਸੀ ਉਹ ਕਹਿੰਦੇ ਨਹੀਂ ਕਹਿੰਦਾ ਅੱਛਾ ਤੂੰ ਡਿੱਗਿਆ ਸੀ ਉੱਤੋਂ ਕਹਿੰਦਾ ਨਹੀਂ ਉਹ ਕਹਿੰਦੇ ਯਾਰ ਫਿਰ ਹੋਰ ਕਿਹੜਾ ਰਾਹ ਰਹਿ ਗਿਆ ਉਹ ਕਹਿੰਦਾ ਮੈਂ ਗੰਢ ਚੋਂ ਗੰਢ ਫੁੱਟੇ ਆ ਜਿੱਦਾਂ ਕਮਾਦ ਦੀ ਗੰਢ ਚੋਂ ਗੰਢ ਪੜਸੂਆ ਫੁੱਟ ਪੈਂਦਾ ਨਾ ਤੋ ਹੋਰ ਕੋਈ ਰਾਹ ਨਹੀਂ ਹੈ ਇੱਕੋ ਹੀ ਰਾਹ ਹੈ ਇਹ ਭਾਂਡੀ ਬੀਬੀ ਹੈ ਜਿਹੜੀ ਸਾਰੀ ਜਗਤ ਦੀ ਜਨਨੀ ਹੈ ਔਰ ਸਾਰਿਆਂ ਨੂੰ ਦੇ ਰਹੀ ਹੈ ਪੰਡੋ ਹੀ ਪੰਡੋ ਹੈਗਾ ਦਾ
ਨਾਨਕ ਭੰਡੇ ਬਾਹਰਾ ਇੱਕ ਸੱਚਾ ਹੋਏ ਇਹ ਨਾਨਕ ਭੰਡੇ ਬਾਹਰਾ ਇੱਕ ਸੱਚਾ ਹੋਏ
ਇਸੇ ਲਈ ਫਿਰ ਭੱਟਾ ਨੇ ਇਹਨੂੰ ਲਿਖ ਦਿੱਤਾ ਸੱਤੇ ਸਾ ਸ੍ਰੀ ਨਿਵਾਸ ਆ
ਦਾ ਸੋਏ ਇਹ ਸੋਏ ਉਹ ਹੈ ਰਾਤੀ ਦੱਸਿਆ ਸੀ ਨਾ ਵੀ ਬਹੁਤ ਥਾਂ ਇਹ ਨਾਨਕ ਬੰਦੇ ਅੱਗੇ ਅਜੀਬ ਜਿਹਾ ਗਿਆਨ ਦੇ ਰਹੇ ਨੇ ਮਹਾਰਾਜ ਅਗਲੀ ਤੁਕ ਚ ਔਰ ਉਹ ਐਸਾ ਗਿਆਨ ਹੈ ਜੇ ਸਿੱਖੀ ਸਾਂਭ ਲਏ ਸਾਰੇ ਦੁਨੀਆਂ ਦੇ ਮਜ਼ਹਬਾਂ ਤੋਂ ਉੱਚੀ ਇਹ ਲਾਈਨ ਹੈ ਸਾਡੀ ਸਾਰੀ ਬਾਣੀ ਦੀ ਮੈਰਿੰਗ ਸਟਿੱਕ ਕੀ ਹੈ ਕਿਹਦੇ ਨਾਲ ਲਿਖਿਆ ਗਿਆ ਹੈ ਬਾਣੀ ਐਸ ਠੋਡੀ ਤੋਂ ਥੱਲੇ ਨਹੀਂ ਦੇਖਿਆ ਬਾਣੀ ਬਾਣੀ ਨਾ ਇਹ ਨਹੀਂ ਦੇਖਿਆ ਐਸ ਗਰਦਨ ਤੋਂ ਠਾਂ ਵੀ ਮਰਦ ਦਾ ਧੜ ਹੈ ਕਿ ਤੀਵੀਂ ਦਾ ਧੜ ਹੈ ਬਾਣੀ ਸੇਦਾ ਹੀ ਉਹਦੀਆਂ ਨਿਗਾਹ ਮੂੰਹ ਤੱਕ ਰਹੀਆਂ
ਉਹ ਮੂੰਹ ਭਾਵੇਂ ਜਨਾਨੀ ਦਾ ਹੈ
ਭਾਵੇਂ ਮਰਦ ਦਾ ਹੈ ਤੇ ਉਹ ਜਿੱਤ ਮੁਖੇ ਸਦਾ ਸਲਾ ਭਾਗ ਰਹਤੀ ਚਾਰ ਉਹੋ ਹੀ ਭਾਗਾਂ ਵਾਲਾ ਮੂੰਹ ਹੈ ਉਹੋ ਹੀ ਰੱਤਿਆ ਜਾਏਗਾ ਉਹਦਾ ਹੀ ਚਾਲ ਚਲਨ ਹੈ ਅਸਲ ਚਾਰ ਮਹੀਨੇ ਚਾਲ ਚਲਨ ਉਹੋ ਹੀ ਨੇਕ ਹੈ ਮੂੰਹ ਇਹ ਭਾਵੇਂ ਬੀਬੀ ਦਾ ਭਾਵੇਂ ਕਿਸੇ ਦਾ ਮਹਾਰਾਜ ਗਏ ਨਹੀਂ ਇਸ ਪੁਆੜੇ ਚ ਥੱਲਿਓ ਉਹ ਉੱਤੇ ਉੱਤੇ ਦੇਖਦੇ ਨੇ ਵੀ ਕਿਹੜਾ ਮੂੰਹ ਨਾਮ ਜਪਦਾ
ਜਿੱਤ ਮੁਖੇ ਸਲਾ
ਮੁੱਖ ਦੀ ਜਗ੍ਹਾ ਮੁੱਖੀ ਕਿਉਂ ਨਹੀਂ ਲਿਖ ਦਿੱਤਾ ਬੀਬੀ ਦੀ ਮੁੱਖ ਮੁੱਖ ਨੂੰ ਮੁੱਠੀ ਕਿਉਂ ਨਹੀਂ ਲਿਖ ਉਹ ਮੁੱਖ ਵੀ ਕੌਮਨ ਜੰਡਰ ਹੈ
ਜਿੱਤ ਮੁੱਖ ਕਿਤੇ ਮੁੱਖ
ਜਿੰਨੀਆਂ ਮਰਜ਼ੀ ਬਾਹਮਣਵਾਦ ਦੀਆਂ ਚੀਜ਼ਾਂ ਸਿੱਖੀ ਚ ਵਾੜੀ ਚੱਲੋ ਜੋ ਕਰੀ ਚੱਲੋ ਪਰ ਤੁਸੀਂ ਕੀ ਰਹੋਗੇ
ਜਿੱਤ ਮੁਖੇ ਨਾਮ ਨਾ ਉਚਰੇ ਬਿਨ ਨਾਵੇ ਰਸ ਖਾਏ ਇਹ ਨਾਨਕ
ਜਿਹੜਾ ਇਹ ਗਿਆਨ ਨਹੀਂ ਸਮਝਦਾ ਮਹਾਰਾਜ ਨੇ ਉਹਨੂੰ ਕਿਹਾ
ਮੂਰਖੇ ਨਾਲੇ ਨਾਲੋ
ਆਓ ਮਹੱਲੇ ਪਹਿਲੇ ਦਾ ਸ਼ਬਦ ਲਈਏ ਪਹਿਲਾਂ ਤੇ ਮਹੱਲਾ ਚੌਥਾ ਆਪ ਮੂਰਖ ਬਣਦਾ ਦੇਖੋ ਗਰੀਬੀ ਦੀ ਹੱਦ ਸ਼ਬਦਾਂ ਦੀ ਜੇ ਮੂਰਖ ਦੇ ਇਹ ਹਾਲ ਲਖੇ ਹੈ ਤੇ ਨਾਮ ਜਪਣ ਵਾਲਾ ਪਹਿਲਾਂ ਦੂਸਰਿਆਂ ਨੂੰ ਮੂਰਖ ਨਹੀਂ ਕਹਿੰਦਾ ਪਹਿਲਾਂ ਆਪ ਮੂਰਖ ਬਣਦਾ ਕਿੱਦਾਂ
ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਬਿੰਦ ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਬਿੰਦ ਹਰ ਪਾਇਆ ਹਾਰ ਭਗਤ ਇੱਕ ਮੰਗਾ ਆ ਗੁਰਪੂਰੇ ਹਰ ਪਾਇਆ ਹਾਰ ਭਗਤ ਇੱਕ ਮੰਗਾ
ਮੇਰਾ ਮਨ ਤਨ
सब दे रमान तन
सब दे बेगासिया जपे अंत तरन
मेरा मन तन
सब दे बेगासिया जपे अंत
हे नानक सत संग मिल संत जना हार पाया नानक सत हम मूरख मुक्त शरणागति
मिल गोविंद रंगारा
हम मूरख मुक्त शरणागति
मिल गोविंद रंगारा
बाबा महला पहला शब्द दे रहा बाबा मूरख हां बाबा मूरख हां नाम है बल जाऊं बाबा मूरख हां नाम है बल जाऊं बाबा नानक कहता मैं ते बल बल नाम होया मैं ते ओदे पिछे मूर्ख हो रहा है
बाबा मूर्ख हां नाम है बल जाऊं बाबा मूर्ख हां नाम है बल जाऊं